ਜੂਨੀ ਪਾਈ ਛੇਵੇਂ ਪਾਤਸ਼ਾਹ ਨੇ ਖਾਲਸਾ ਜੀ ਕਲਿਆਣ ਕੀਤੀ ਹੈ। ਇਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਸਤਸੰਗ ਜੀ ਬੜੇ ਪ੍ਰਤਾਪੀ ਮਹਾਂਪੁਰਖ ਹੋਏ। ਇਸੇ ਤਰ੍ਹਾਂ ਗੁਰੂ ਘਰ ਦੇ ਅੰਦਰ ਗੁਰੂ ਕੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਨੇ ਜਾ ਕੇ ਉਹ ਗੁਰੂ ਨਾਨਕ ਦੇਵ ਜੀ ਦੇ ਬਚਨ ਜਿਹੜੇ ਸੀ ਪੂਰੇ ਕਰਨੇ, ਦੁੱਧ ਪੀਣਾ ਬੁੱਢਣ ਸ਼ਾਹ ਦਾ ਜਾ ਕੇ, ਨਾਲ ਹੀ ਸਤਸ੍ਰੀ ਕੀਰਤਪੁਰ ਨਗਰ ਵਸਾਇਆ ਹੈ। ਜਿਸ ਪ੍ਰਕਾਰ ਉੱਥੇ ਸਤਸੰਗ ਜੀ ਗੁਰੂ ਹਰਿਰਾਜ ਸਾਹਿਬ ਜੀ ਨੇ ਅਵਤਾਰ ਵੀ ਧਾਰਨਾ ਹੈ, ਗੁਰੂ ਘਰ ਦੀ ਗੁਰਤਾ ਗੱਦੀ ਦੋ ਪੀੜ੍ਹੀਆਂ ਕੀਰਤਪੁਰ ਸਾਹਿਬ ਸਤਸੰਗ ਜੀ ਅਸਥਿਤ ਰਹਿਣੀ ਹੈ। ਇਸ ਕਰਕੇ ਆਪ ਛੇਵੇਂ ਪਾਤਸ਼ਾਹ ਨੇ ਪ੍ਰੇਰ ਕੇ ਬਾਬਾ ਗੁਰਦਿੱਤਾ ਜੀ ਨੂੰ ਇਹ ਨਗਰ ਸੁੰਦਰ ਵਸਾਇਆ ਹੈ। ਉਸ ਤੋਂ ਬਾਅਦ ਸਮਾਂ ਆਵੇਗਾ ਜਦੋਂ ਨੌਵੇਂ ਪਾਤਸ਼ਾਹ ਨੇ ਖਾਲਸਾ ਜੀ ਕੀਰਤਪੁਰ ਤੋਂ 5 ਮੀਲ ਅੱਗੇ ਲੰਘ ਕੇ ਅਨੰਦਪੁਰ ਸਾਹਿਬ ਵੀ ਵਸਾਉਣਾ ਹੈ। ਇਹ ਛੇਵੇਂ ਪਾਤਸ਼ਾਹ ਦੇ ਦੋਨਾਂ ਸਾਹਿਬਜ਼ਾਦਿਆਂ ਨੇ ਦੋਨੋਂ ਨਗਰ ਵਸਾਏ। ਬਾਬਾ ਗੁਰਦਿੱਤਾ ਜੀ ਵੱਡੇ ਹਨ, ਗੁਰੂ ਤੇਗ ਬਹਾਦਰ ਸਾਹਿਬ ਜੀ ਸਭ ਤੋਂ ਛੋਟੇ ਹਨ। ਦੋਨੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਨੇ ਅਨੰਦਪੁਰ ਸਾਹਿਬ ਅਤੇ ਖਾਲਸਾ ਜੀ ਕੀਰਤਪੁਰ ਸਾਹਿਬ ਵਸਾਏ, ਜਿੱਥੇ ਸੰਗਤਾਂ ਖਾਲਸਾ ਜੀ ਹੋਲੇ ਮੁਹੱਲੇ ਨੂੰ ਕਿ 15-15 ਦਿਨ ਸਤਸੰਗ ਜੀ ਯਾਤਰਾ ਕਰਦੀਆਂ ਅਤੇ ਭਾਵਨਾ ਦੇ ਨਾਲ, ਜਿਸ ਨੂੰ ਕਿਹਾ ਖਾਲਸੇ ਨੇ ਕਿ ਅਨੰਦਪੁਰ ਤਾਂ ਖਾਲਸੇ ਦੀ ਨਗਰੀ ਹੈ। ਐਸੀ ਪਾਵਨ ਭੂਮੀ ਖਾਲਸਾ ਜੀ, ਭਾਗਾਂ ਤੋਂ ਬਿਨਾਂ ਸਤਸੰਗ ਜੀ ਦਰਸ਼ਨ ਪਰਸ਼ਨ ਨਹੀਂ ਹੁੰਦੇ। ਸੋ ਆਪਾਂ ਪ੍ਰਦੇਸ਼ ਵਿੱਚ ਬੈਠ ਕਰਕੇ ਉਸ ਪਵਿੱਤਰ ਭੂਮੀ ਦੀ ਸਤਸੰਗ ਜੀ ਕਥਾ ਨੂੰ ਵਿਚਾਰਦੇ, ਪੜ੍ਹਦੇ, ਸੁਣਦੇ ਹਾਂ, ਗੁਰੂ ਸਾਹਿਬ ਦੇ ਚਰਨਾਂ 'ਚ ਧਿਆਨ ਜੋੜ ਕੇ ਰੱਖਦੇ ਹਾਂ। ਮਹਾਰਾਜ ਜੀ ਆਪਣੀਆਂ ਘੜੀਆਂ ਖਾਲਸਾ ਜੀ ਲੇਖੇ ਲਾਉਣਗੇ। ਜਿਸ ਪ੍ਰਕਾਰ ਆਪ ਜੀ ਸਤਸੰਗ ਜੀ ਅੰਮ੍ਰਿਤਸਰ ਸਾਹਿਬ ਵਿਖੇ ਵਾਪਸ ਆਏ ਨੇ, ਸੂਰ ਬਣੇ ਸਿੱਖ ਦੀ ਕਲਿਆਣ ਕਰਕੇ, ਜਿਵੇਂ ਖਾਲਸਾ ਜੀ ਅੱਗੇ ਕਥਾ ਆ ਰਹੀ ਹੈ, ਆਪ ਬਿਰਤੀਆਂ ਨੂੰ ਇਕਾਗਰ ਕਰੋ, ਆਪਾਂ ਵਿਚਾਰੀਏ।
ਚੌਪਈ ਇੱਕ ਦਿਵਸ ਸ੍ਰੀ ਅੰਮ੍ਰਿਤਸਰ ਕੇ,
ਇੱਕ ਸੁਣੋ ਖਾਲਸਾ ਜੀ, ਇੱਕ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਜੀ
ਤਟ ਪਰ ਬੈਠੇ ਮੰਜਨ ਕਰਕੇ,
ਸਰੋਵਰ ਦੇ ਕਿਨਾਰੇ ਤੇ ਬੈਠੇ ਨੇ ਇਸ਼ਨਾਨ ਕਰਕੇ,
ਦੁੱਖ ਭੰਜਨ ਬਦਰੀ ਅਸਥਾਨ,
ਜਿੱਥੇ ਖਾਲਸਾ ਜੀ ਦੁੱਖ ਭੰਜਨੀ ਸਾਹਿਬ ਬੇਰੀ ਹੈ,
ਸਵਟ ਮਸੰਦ ਸਿੱਖ ਤਹਿਆਨ,
ਉੱਥੇ ਆਪ ਜੀ ਬੈਠੇ ਨੇ, ਨਾਲੇ ਸਿੱਖ ਸੂਰਮੇ ਵੀ ਇਸ਼ਨਾਨ ਕਰਕੇ ਸਰੋਵਰ ਚ ਨੇੜੇ ਹੀ ਬੈਠ ਗਏ। ਮਸੰਦ ਗੁਰੂ ਘਰ ਦੀ ਸਤਸੰਗਤ ਜੀ ਕਿਰਤ ਬਿਰਤ ਕਰਨ ਵਾਲੇ, ਗ੍ਰਾਹੀ ਕਰਕੇ ਬਾਹਰੋਂ ਧਨ ਲਿਆਉਣ ਵਾਲੇ, ਉਹ ਵੀ ਬੈਠੇ ਹਨ।
ਸਤਿਗੁਰ ਕੇ ਚਹੁ ਗਿਰਦ ਸਹਾਏ,
ਚਾਰ ਛਪੇਰੇ ਗੁਰੂ ਸਾਹਿਬ ਦੇ ਸੋਭਦੇ ਨੇ ਸਿੱਖ ਪ੍ਰੇਮੀ,
ਜਥਾ ਚੰਦ ਪਰਵਾਰ ਨਿਪਾਏ,
ਐਂ ਇਰਦ ਗਿਰਦ ਬੈਠੇ ਛੇਵੇਂ ਪਾਤਸ਼ਾਹ ਦੇ ਖਾਲਸਾ ਜੀ, ਜਿਵੇਂ ਆਕਾਸ਼ ਵਿੱਚ ਚੰਦਰਮਾ ਨੂੰ ਪਰਿਵਾਰ ਹੁੰਦਾ ਹੈ। ਪਰਿਵਾਰ ਜ਼ਿਮੀਂਦਾਰ ਲੋਕ ਸਿਆਣੇ ਜਾਣਦੇ ਨੇ, ਜਿਸ ਵੇਲੇ ਆਕਾਸ਼ ਵਿੱਚ ਚੰਦਰਮਾ ਨੂੰ ਸੂਰਜ ਨੂੰ ਪਰਿਵਾਰ ਹੋਵੇ ਨਾ, ਇਰਦ ਗਿਰਦ ਚੱਕਰ ਜਿਹਾ ਹੁੰਦਾ। ਉਹ ਕਹਿੰਦੇ ਵੀ ਮੀਂਹ ਪਊ, ਹੁਣ ਚੰਦਰਮਾ ਅਤੇ ਸੂਰਜ ਨੂੰ ਪਰਿਵਾਰ ਹੈ। ਐਂ ਬਜ਼ੁਰਗ ਸਿਆਣੇ ਅੰਦਾਜ਼ੇ ਲਾਇਆ ਕਰਦੇ, ਜਿਵੇਂ ਖਾਲਸਾ ਜੀ ਚੰਦਰਮਾ ਅਤੇ ਸੂਰਜ ਦੇ ਇਰਦ ਗਿਰਦ ਪਰਿਵਾਰ ਹੁੰਦਾ ਚੱਕਰ ਜਿਹਾ, ਐਂ ਇਰਦ ਗਿਰਦ ਗੁਰੂ ਕੇ ਸਿੱਖ ਬੈਠੇ ਮਹਾਰਾਜ ਜੀ ਦੇ ਪਾਸ।
ਦੁੱਖ ਭੰਜਨ ਕੋ ਸਕਲ ਪ੍ਰਸੰਗ,
ਜਦ ਨੂੰ ਦੁੱਖ ਭੰਜਨੀ ਬੇਰੀ ਦਾ ਪ੍ਰਸੰਗ ਸੁਣਾਉਣ ਲੱਗੇ ਮਹਾਰਾਜ ਜੀ,
ਭਾਨਾ ਬੂਜਿਤ ਪਾਗੁਰ ਸੰਗ,
ਭਾਈ ਭਾਨੇ ਨੇ ਬਾਬਾ ਬੁੱਢਾ ਜੀ ਦੇ ਸਪੁੱਤਰ ਨੇ ਪੁੱਛਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ,
ਸ੍ਰੀ ਹਰਗੋਬਿੰਦ ਤਵੇ ਬਖਾਨਾ,
ਪੁੱਛਣ ਤੇ ਛੇਵੇਂ ਪਾਤਸ਼ਾਹ ਨੇ ਪ੍ਰਸੰਗ ਦੱਸਿਆ,
ਇਸ ਬਦਰੀ ਤੇ ਤੀਰਥ ਜਾਣਾ,
ਕਹਿਣ ਲੱਗੇ ਭਾਈ ਭਾਨਾ ਜੀ, ਇਸ ਬੇਰੀ ਇਹ ਧਨ ਹੈ ਬੇਰੀ, ਇਹ ਬੇਰੀ ਕਰਕੇ ਹੀ ਤੀਰਥ ਜਾਣਿਆ ਗਿਆ, ਪ੍ਰਗਟ ਹੋਇਆ ਹੈ।
ਕੁਛ ਚੌਥੇ ਸਤਿਗੁਰ ਘਰ ਗਏ,
ਕੋਈ ਚੌਥੇ ਪਾਤਸ਼ਾਹ ਨੇ ਇੱਥੇ ਪਟਵਾਈ ਕੀਤੀ ਸੀ, ਟੱਕ ਲਵਾਇਆ। ਤੀਜੇ ਪਾਤਸ਼ਾਹ ਨੇ 1627 ਬਿਕਰਮੀ ਵਿੱਚ, ਚੌਥੇ ਪਾਤਸ਼ਾਹ ਨੇ ਕੋਈ ਸੇਵਾ ਕੀਤੀ।
ਸ੍ਰੀ ਗੁਰ ਪੰਚਮ ਖੋਜਤ ਪਏ,
ਸਾਡੇ ਪਿਤਾ ਗੁਰੂ ਅਰਜਨ ਦੇਵ ਸਾਹਿਬ ਜੀ ਫਿਰ ਤੀਰਥ ਭਾਲਦੇ ਰਹੇ। ਕਿਉਂ? ਜਿਸ ਵੇਲੇ ਆਪ ਜੀ ਨੇ 52 ਗੋਤ ਵਸਾ ਦਿੱਤੇ ਚੌਥੇ ਪਾਤਸ਼ਾਹ ਨੇ, ਇੱਥੇ ਰੌਣਕਾਂ ਹੋਈਆਂ, ਗੁਰੂ ਕਾ ਚੱਕ ਵੱਜਿਆ, ਗੁਰੂ ਅਮਰਦਾਸ ਜੀ ਨੇ ਸਤਸੰਗਤ ਜੀ ਇੱਥੇ ਟੱਕ ਲਗਵਾ ਦਿੱਤਾ ਚੌਥੇ ਪਾਤਸ਼ਾਹ ਦੇ ਹੱਥਾਂ ਤੋਂ, ਜਿੱਥੇ ਦੁੱਖ ਭਣੀ ਬੇਰੀ ਹੈ। ਉੱਧਰ ਛੇਤੀ ਦੇਣੇ ਜੋਤੀ ਜੋਤ ਸਮਾਉਣਾ ਸੀ ਤੀਜੇ ਪਾਤਸ਼ਾਹ ਨੇ, ਜਦੇ ਹੀ ਸੁਨੇਹਾ ਭੇਜਤਾ ਕਿ ਗੋਇੰਦਵਾਲ ਸਾਹਿਬ ਆ ਜਾਓ, ਆਗਿਆ ਦਾ ਪਾਲਣ ਸੰਪੂਰਨ ਕਰਨ ਵਾਲੇ ਗੁਰੂ ਰਾਮਦਾਸ ਸਾਹਿਬ ਜੀ ਗੋਇੰਦਵਾਲ ਸਾਹਿਬ ਪਹੁੰਚ ਗਏ। ਉਹ ਜਿਤਨਾ ਕੁ ਥਾਂ ਪੱਟਿਆ ਸੀ ਸਤਸੰਗਤ ਜੀ ਸਰੋਵਰ ਦੀ ਖੁਦਾਈ ਕੀਤੀ ਸੀ ਥੋੜ੍ਹੀ ਘਣੀ, ਉਹ ਉਸੇ ਤਰ੍ਹਾਂ ਹੀ ਰਹੀ। ਮੀਂਹ ਪੈ ਪੈ ਕੇ ਚਾਰ ਪੰਜ ਸਾਲ ਦੇ ਅੰਦਰ ਉਹ ਕੁਝ ਸਤਸੰਗ ਆ ਰਹੇ ਉਹਦੇ ਨਾਲ ਰਿੜ ਕੇ ਮਿੱਟੀ ਵੀ ਹੋਰ ਪਏਗੀ, ਪਰ ਨੀਵੇਂ ਥੋਂ ਪਾਣੀ ਜ਼ਰੂਰ ਖੜਦਾ ਕੇਰਾਂ ਜਿਹੜਾ ਪੱਟਿਆ ਗਿਆ ਨੀਵਾਂ ਥੋਂ ਸੀ। ਬੇਰੀ ਦੁੱਖ ਭੰਜਣੀ ਬੇਰੀ ਵੀ ਕੋਲੇ ਕਿਨਾਰੇ 'ਤੇ ਸੀ, ਉਹ ਜਿਹੜਾ ਥੋੜ੍ਹਾ ਜਿਹਾ ਥੋਂ ਪੱਟਿਆ ਹੋਇਆ ਸੀ ਛੱਪੜੀ ਵਾਂਗੂ ਪ੍ਰਤੀਤ ਹੁੰਦਾ ਸੀ, ਮੀਂਹ ਪੈਂਦਾ ਤਾਂ ਵਿੱਚ ਪਾਣੀ ਖੜਦਾ ਸੀ। ਉਹ ਗੁਪਤ ਸੀ, ਪਤਾ ਨਹੀਂ ਸੀ ਲੱਗਦਾ, ਕਿਉਂ ਬੇਰੀਆਂ ਦਾ ਬਿਰਛਾਂ ਦਾ ਝਿੜਾ ਬਹੁਤ ਸੀ ਇੱਥੇ ਸਤਸੰਗਤ ਜੀ। ਜਦੋਂ ਸਤਸੰਗਤ ਜੀ ਪੰਜਵੇਂ ਪਾਤਸ਼ਾਹ ਦਾ ਟਾਈਮ ਆਇਆ, ਆਪ ਜੀ ਨੇ ਉਸ ਵੇਲੇ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਕੇ ਕੀ ਕਿਹਾ ਸੀ ਚੌਥੇ ਪਾਤਸ਼ਾਹ ਨੇ, ਹੇ ਪੁਰਖਾ ਤੁਸੀਂ ਅੰਮ੍ਰਿਤਸਰ ਸਾਹਿਬ ਤੀਰਥ ਰਚਨਾ ਹੈ, ਸਰੋਵਰ ਦੀ ਰਚਨਾ ਰਚਨੀ ਹੈ, ਬਾਣੀ ਇਕੱਤਰ ਕਰਨੀ ਹੈ, ਇਹ ਚੌਥੇ ਪਾਤਸ਼ਾਹ ਦਾ ਹੁਕਮ ਸੀ ਪੰਜਵੇਂ ਪਾਤਸ਼ਾਹ ਨੂੰ। ਜਦੋਂ ਸਤਸੰਗਤ ਜੀ ਗੋਇੰਦਵਾਲ ਸਾਹਿਬ ਤੋਂ ਇੱਥੇ ਪਹੁੰਚ ਗਏ, ਗੁਰੂ ਅਰਜਨ ਦੇਵ ਜੀ ਰਹਿਣ ਲੱਗੇ, ਆਪ ਨੇ ਸੰਤੋਖੇ ਯੋਗ ਦੀ ਕਲਿਆਣ ਕਰਨੀ ਸੀ, ਧਰਤੀ 'ਚ ਬੈਠਾ ਸੀ ਦੱਬਿਆ ਹੋਇਆ ਮੱਟ ਵਿੱਚ, ਜੁੱਗਾਂ ਦਾ ਉਡੀਕ ਰਿਹਾ ਸੀ ਕਿ ਮੇਰੀ ਕਦੋਂ ਕਲਿਆਣ ਹੋਵੇ। ਇਹਦੇ ਗੁਰੂ ਨੇ ਕਿਹਾ ਸੀ ਕਿ ਤੇਰੀ ਕਲਿਆਣ ਕਲਯੁੱਗ ਦੇ ਅੰਦਰ ਹੋਵੇਗੀ। ਕਹਿਣ ਲੱਗਾ, ਹੇ ਗੁਰੂ ਮੇਰੇ 'ਤੇ ਕਿਰਪਾ ਕਰ, ਮੇਰੀ ਇਹੀ ਦੇਹ ਬਣੀ ਰਹੇ, ਜੂਨਾਂ 'ਚ ਤੁਰਨਾ ਫਿਰਨਾ ਕਿਹੜਾ ਸੁਖਾਲਾ, ਜੰਮਣਾ ਮਰਨਾ, ਭਾਵੇਂ ਮੇਰੀ ਸਰੀਰ ਦੇਹ ਪ੍ਰਾਣੀ ਹੋਵੇ ਪਰ ਉਹ ਇਸੀ ਇਹੀ ਬਣੀ ਰਹੇ। ਗੁਰੂ ਨੇ ਵਰਤਾ ਦੇ ਦਿੱਤਾ ਕਿ ਹੇ ਜੋਗੀ ਤੂੰ ਮੇਰਾ ਚੇਲਾ, ਤੇਰਾ ਸਰੀਰ ਇਹੀ ਬਣਿਆ ਰਹੇਗਾ, ਕਲਯੁੱਗ ਦੇ ਅੰਦਰ ਗੁਰੂ ਨਾਨਕ ਦੇਵ ਜੀ ਹੋਣਗੇ, ਉਹਨਾਂ ਦੇ ਪੰਜਵੇਂ ਸਰੂਪ ਤੈਨੂੰ ਆ ਕੇ ਆਪ ਹੀ ਤੇਰੇ ਕੋਲ ਆ ਕੇ ਤੇਰਾ ਭਲਾ ਕਰਨਗੇ। ਉਹ ਸਤਸੰਗ ਜੀ ਸਮਾਂ ਪੈ ਪੈ ਕੇ ਧਰਤੀਆਂ ਦੇ ਉੱਤੇ, ਕਈ ਗੇ ਟਿੱਬੇ ਹੋਏ, ਕਈ ਟਿੱਬੇ ਥਾਵਾਂ 'ਤੇ ਪੱਧਰ ਹੁੰਦੇ, ਕਈਆਂ ਥਾਵਾਂ 'ਤੇ ਦਰਿਆ ਚੱਲ ਜਾਂਦੇ, ਉੱਥੇ ਫਿਰ ਟਿੱਬੇ ਹੋ ਜਾਂਦੇ, ਐਂ ਅਦਲਾ ਬਦਲੀ ਹੁੰਦੀ ਰਹਿੰਦੀ ਧਰਤੀ ਦੇ ਉੱਤੇ, ਕਿਤੇ ਜੰਗਲ ਹੋ ਜਾਂਦੇ, ਕਿਤੇ ਸਤਸੰਗ ਜੀ ਪਾਣੀ ਆ ਜਾਂਦਾ। ਇਹ ਧਰਤੀ ਸਤਸੰਗ ਜੀ ਵਿੱਚ ਦੱਬਿਆ ਗਿਆ ਸੀ ਇਹਦਾ ਮੱਠ। ਪੰਜਵੇਂ ਪਾਤਸ਼ਾਹ ਨੇ ਖਾਲਸਾ ਜੀ ਜਿਸ ਵੇਲੇ ਸਰੋਵਰ ਦੇ ਬਹਾਨੇ ਸੰਤੋਖਸਰ ਸਰੋਵਰ ਰਚਨਾ ਕੀਤਾ, ਇਹ ਮੱਠ ਵਿੱਚੋਂ ਨਿਕਲਿਆ। ਸਿੱਖ ਖੁਦਾਈ ਕਰ ਰਹੇ ਸੀ, ਨੱਠ ਕੇ ਆ ਕੇ ਦੱਸਿਆ, ਕਹਿੰਦੇ ਜੀ ਵਿੱਚੋਂ ਮੱਠ ਨਿਕਲਿਆ। ਮੱਠ ਦੇ ਮੂਹਰੇ ਸਤਸੰਗ ਜੀ ਦਾ ਦੇਖਿਆ ਪੱਥਰ ਲੱਗਿਆ, ਪਰੇ ਚੱਕੇ ਤਾਂ ਜੋਗੀ ਬੈਠਾ ਦੇਖਿਆ, ਸਿੱਖ ਉਦੋਂ ਵੀ ਹੈਰਾਨ ਹੋਏ। ਪੰਜਵੇਂ ਪਾਤਸ਼ਾਹ ਨੇ ਸਤਸੰਗ ਜੀ ਬਾਹਰ ਕਢਾ ਕੇ ਇਹਦੇ ਸਿਰ ਦੇ ਵਿੱਚ ਮੱਖਣੀ ਬਦਾਮ ਰੋਗਨਾ ਆਦਿਕ ਸਤਸੰਗ ਜੀ ਚਸਾਇਆ, ਹੌਲੀ ਹੌਲੀ ਸੋਝੀ ਆਈ ਅਤੇ ਇਹਦਾ ਨਾਂ ਸੀ ਸੰਤੋਖਾ। ਮਹਾਰਾਜ ਜੀ ਨੇ ਕਲਿਆਣ ਕੀਤੀ, ਇਹ ਸਤਸੰਗਤ ਜੀ ਸੰਤੋਖਸਰ ਸਰੋਵਰ ਦੀ ਸੇਵਾ ਕਰਾ ਰਹੇ ਸੀ। ਜਦੋਂ ਖਾਲਸਾ ਜੀ ਆਪਦੇ ਮਨ ਵਿੱਚ ਇਹ ਵੀ ਫੁਰਨਾ ਸੀ ਕਿ ਜੋ ਪਿਤਾ ਜੀ ਨੇ ਟੱਕ ਨਾਨਾ ਜੀ ਨੇ ਲਵਾਇਆ ਸੀ, ਪਿਤਾ ਜੀ ਨੇ ਸੇਵਾ ਸ਼ੁਰੂ ਕੀਤੀ ਸੀ, ਇਹ ਝਿੜਾ ਬੇਰੀਆਂ ਦਾ ਹੈ ਪਤਾ ਨਹੀਂ ਉਹ ਕਿੱਥੇ ਕੁ, ਭਾਵੇਂ ਆਪ ਅੰਤਰਜਾਮੀ ਨੇ ਪਰ ਆਪਣੀ ਸ਼ਕਤੀ ਨੂੰ ਲੁਕੋ ਕੇ ਰੱਖਦੇ ਨੇ, ਕਿਸੇ ਬਹਾਨੇ ਨਾਲ ਤੀਰਥ ਪ੍ਰਗਟ ਹੋਵੇ ਤਾਂ ਠੀਕ ਹੈ। ਇੱਧਰ ਗੁਰੂ ਅਰਜਨ ਦੇਵ ਜੀ ਵੀ ਇੱਛਾ ਰੱਖ ਰਹੇ ਸੀ ਕਿ ਅੰਮ੍ਰਿਤਸਰ ਤੀਰਥ ਪ੍ਰਗਟ ਹੋਵੇ। ਉੱਧਰ ਜਿਵੇਂ ਸਤਸੰਗਤ ਜੀ ਛੇਵੇਂ ਪਾਤਸ਼ਾਹ ਪ੍ਰਸੰਗ ਦੱਸ ਰਹੇ ਨੇ, ਸੁਣੋ।
ਰਾਜ ਸੁਤਾ ਕੁਸ਼ਟੀ ਪਤ ਤਰਿਓ,
ਪਹਿਲੀ ਪੰਕਤੀ ਉਦੋਂ
ਸ੍ਰੀ ਗੁਰ ਪੰਚਮ ਖੋਜਤ ਭਏ।
ਛੇਵੇਂ ਪਾਤਸ਼ਾਹ ਕਹਿੰਦੇ ਭਾਈ ਭਾਨਾ ਜੀ, ਛੇਵੇਂ ਪਾਤਸ਼ਾਹ ਸਾਡੇ ਪਿਤਾ ਜੀ ਸੀ ਜੋ ਪੰਜਵੇਂ ਪਾਤਸ਼ਾਹ, ਉਹ ਖੋਜਦੇ ਭਏ ਇਸ ਧਰਤੀ ਨੂੰ।
ਰਾਜ ਸੁਤਾ ਕੁਸ਼ਟੀ ਪਤ ਧਰਿਓ,
ਕੀ ਭਾਣਾ ਵਰਤਿਆ, ਪੱਟੀ ਵਾਲੇ ਦੁਨੀ ਚੰਦ ਰਾਜੇ ਦੀ ਲੜਕੀ ਰਜਨੀ, ਉਹਨੂੰ ਕੋਹੜੀ ਨਾ ਵਿਆਹਿਆ ਸੀ ਈਰਖਾ ਦੇ ਨਾਲ ਉਹਦੇ ਪਿਤਾ ਨੇ।
ਆਪ ਜਾਏ ਕਿਤ ਮੰਗਣ ਕਰਿਓ,
ਉਹ ਵਿਚਾਰੀ ਪਤਵਰਤਾ ਧਰਮ ਵਿੱਚ ਰਹਿਣ ਵਾਲੀ ਪੱਕੀ, ਉਹ ਕੋਹੜੀ ਤੋਂ ਤੁਰਿਆ ਨਹੀਂ ਸੀ ਜਾਂਦਾ, ਟੋਕਰੇ ਚ ਪਾ ਕੇ ਚੱਕ ਲੈਂਦੀ, ਪਿੰਡ ਪਿੰਡ ਫਿਰਦੀ, ਭੋਜਨ ਲਿਆਉਂਦੀ ਮੰਗ ਕੇ ਪਹਿਲਾਂ ਪਤੀ ਨੂੰ ਛਕਾਉਂਦੀ, ਮਗਰੋਂ ਆਪ ਛਕਦੀ। ਦੇਸ਼ਨ ਕਾਲਾ ਦੇ ਦਿੱਤਾ ਸੀ ਪਿਤਾ ਨੇ ਕਿ ਤੂੰ ਤਾਂ ਕਹਿੰਦੀ ਆ ਮੈਂ ਪਰਮੇਸ਼ੁਰ ਦਾ ਦਿੱਤਾ ਖਾਂਦੀ ਹੈ, ਦੂਸਰੀਆਂ ਭੈਣਾਂ ਕਹਿੰਦੀਆਂ ਅਸੀਂ ਪਿਤਾ ਦਾ ਦਿੱਤਾ ਖਾਂਦੀਆਂ। ਇੰਨੀ ਬਾਤ 'ਤੇ ਸਤਸੰਗ ਈਰਖਾਨਾ ਰਾਜਾ ਨਾਸਤਿਕ ਸੀ, ਦੁਨੀ ਚੰਦ ਸੀ ਉਹਦਾ ਨਾਂ। ਇਹ ਵਿਚਾਰੀ ਸਤਸੰਗ ਕੋਹੜੀ ਨਾਲ ਵਿਆਹ ਕੇ ਦੇ ਆਪਣੇ ਘਰੋਂ ਕੱਢ ਦਿੱਤੀ ਸੀ। ਇਹ ਸਬਰ ਦੇ ਸਹਿਤ ਸਤਸੰਗਤ ਜੀ ਵਿਚਰਦੀ ਸੀ ਆਪਣੇ ਕੋਹੜੀ ਪਤੀ ਨੂੰ ਲਈ।
ਬਾਇਸ ਕੋ ਭਿੱਖ ਕੁਸ਼ਟੀ ਗਿਰਿਓ,
ਜਦੋਂ ਤੁੰਗ ਪੰਗ ਪਿੰਡ ਵਿੱਚ ਭਿੱਖਿਆ ਮੰਗਣ ਗਈ, ਇਹ ਬੇਰੀ ਥੱਲੇ ਅਚਨ ਚੇਤੋ ਟੋਕਰੀ ਨੂੰ ਰੱਖ ਗਈ, ਜਿਹਦੇ ਟੋਕਰੀ 'ਚ ਆਪਦਾ ਪਤੀ ਪਾਇਆ ਹੋਇਆ ਸੀ। ਵਿਸਾਖੀ ਵਾਲਾ ਦਿਨ ਸੀ, ਕਾਂ ਆਇਆ ਜਦੋਂ ਸਤਸੰਗ ਜੀ ਉਸ ਨੇ ਚੁੰਝ ਦੇ ਨਾਲ ਜਲ ਛਕਿਆ ਉਸੇ ਛੱਪੜੀ ਚੋਂ ਤੇ ਨਹਾਉਣ ਲੱਗ ਗਿਆ ਤਾਂ ਸਤਸੰਗ ਜੀ ਉੱਜਲ ਹੋ ਗਿਆ।
ਜਲ ਮੰਜਨ ਤੇ ਪਾਤਨ ਹਰਿਓ
ਐਨ ਸਤਸੰਗ ਜੀ ਜਿਸ ਵੇਲੇ ਦੇਖੇ ਹੰਸ ਬਣਦੇ ਕਾਂ, ਉਹਦੇ ਕੋਹੜੀ ਦੇ ਮਨ ਵਿੱਚ ਵੀ ਇੱਛਾ ਹੋਈ ਮੈਂ ਵੀ ਠੀਕ ਹੋ ਜਾਊਂਗਾ। ਹੌਲੀ ਇੱਕ ਦਿਨ ਇਹ ਪਾਸਾ ਪਲਟ ਕੇ ਤੁਰਿਆ ਤਾਂ ਜਾਂਦਾ ਨਹੀਂ ਸੀ, ਟੁੰਡ ਸੀ ਹੱਥਾਂ ਪੈਰਾਂ ਦੇ, ਰੁੜਿਆ। ਰੁੜ ਕੇ ਉਸ ਛੋਟੀ ਜਿਹੀ ਛੱਪੜੀ ਦੇ ਵਿੱਚ ਜਿਸ ਵੇਲੇ ਚਿੱਕੜ ਚੜਿਆ ਗਿਆ, ਸਾਰੇ ਅੰਗ ਪੈਰ ਕੰਚਨ ਵਰਗੇ ਸੋਹਣੇ ਸੁੰਦਰ ਬਣ ਗਏ।
ਆਏ ਭਿਖਿਓ ਪ੍ਰਤੀਤ ਨਾ ਥਰੇ,
ਜਦੋਂ ਉਹ ਲੜਕੀ ਨੇ ਰਜਨੀ ਨੇ ਆ ਕੇ ਭਿਖਿਆ ਮੰਗਣ ਗਈ ਸੀ, ਦੇਖਿਆ ਉਹ ਤਾਂ ਨਹਾ ਧੋ ਕੇ ਸਤਸੰਗ ਜੀ ਟੋਕਰੀ ਉਹੀ ਮੂਧੀ ਮਾਰ ਕੇ ਕੁਰਸੀ ਬਣਾਈ ਬੈਠਾ ਮੌਜ ਨਾਲ, ਦੂਰੋਂ ਹੀ ਪੱਲੇ ਵਿੱਚ ਪ੍ਰਸ਼ਾਦੇ ਨੇ। ਕਹਿੰਦੀ ਭਾਈ ਕੌਣ ਹੈ ਤੂੰ, ਮੇਰੇ ਪਤੀ ਨੂੰ ਕਿੱਥੇ ਸਿੱਟਿਆ ਟੋਕਰੀ ਦੇ ਉੱਤੇ ਬੈਠਾ ਮੂਧੀ ਮਾਰ ਕੇ? ਉਹ ਤਾਂ ਭੁੱਖਾ ਹੋ, ਦੱਸ ਤੂੰ ਕਿੱਥੇ ਸਿੱਟਿਆ? ਉਹ ਕਹੇ ਮੈਂ ਹੀ ਆ। ਕਹਿੰਦੀ ਨਹੀਂ ਉਹ ਤਾਂ ਕੋਹੜੀ ਸੀ ਪਾਪੀ ਆ, ਤੂੰ ਕੌਣ ਆ ਮੇਰੇ ਪਤੀ ਨੂੰ ਮਾਰਨ ਵਾਲਾ? ਤੂੰ ਤਾਂ ਘਾਤੀ ਹੈ, ਮੈਂ ਤੇਰੇ ਨੇੜੇ ਨਹੀਂ ਆਵਾਂਗੀ, ਦੱਸ ਤੂੰ ਕੌਣ ਹੈ? ਬਥੇਰੇ ਹੱਥ ਜੋੜੇ ਉਸਨੇ ਕਿ ਹੇ ਰਜਨੀ ਮੈਂ ਤੇਰਾ ਪਤੀ ਹਾਂ, ਤੂੰ ਮੈਨੂੰ ਪਛਾਣ ਨਹੀਂ? ਕਹਿੰਦੀ ਉਹ ਤਾਂ ਕੋਹੜੀ ਸੀ। ਜਿਸ ਵੇਲੇ ਆਪਸ ਵਿੱਚ ਹੀ ਇਹ ਝਗੜਦੇ ਝਗੜਦੇ
ਅਪਰ ਪੁਰਖ ਇਹ ਸ਼ੰਕਾ ਕਰੇ,
ਸ਼ੰਕਾ ਕੀਤੀ ਕਿ ਤਾਂ ਕੋਈ ਹੋਰ ਆਦਮੀ ਹੈ ਬੀਬੀ ਨੇ,
ਸ੍ਰੀ ਸਤਿਗੁਰ ਜੀ ਨਿਕਟ ਸਧਾਰੀ,
ਇਹ ਹੋਰ ਕੋਈ ਇਹਦਾ ਚਾਰਾ ਨਾ ਚੱਲਿਆ। ਜਿੱਥੇ ਸੰਤੋਖ ਸਰ ਸਰੋਵਰ ਤੇ ਸੇਵਾ ਕਰਾਉਂਦੇ ਗੁਰੂ ਅਰਜਨ ਦੇਵ ਜੀ, ਉੱਥੇ ਗਈ
ਸਗਰੀ ਗਾਥਾ ਦੋਹੇ ਨੇ ਉਚਾਰੀ,
ਨਾਲ ਹੀ ਇਸ ਪਤੀ ਨੂੰ ਲੈ ਗਈ, ਜਾ ਕੇ ਸਾਰੀ ਕਥਾ ਦੱਸੀ।
ਸੁਣ ਪ੍ਰਸੰਨ ਹੋਏ ਗੁਰ ਤਬ ਕਹਾ,
ਗੁਰੂ ਅਰਜਨ ਦੇਵ ਨੇ ਬਹੁਤ ਹੀ ਪ੍ਰਸੰਨ ਹੋ ਕੇ ਛੇਵੇਂ ਪਾਤਸ਼ਾਹ ਕਹਿੰਦੇ ਭਾਈ ਭਾਨੇ, ਸਾਡੇ ਪਿਤਾ ਜੀ ਨੇ ਇਹ ਬਚਨ ਕਹੇ ਲੜਕੀ ਨੂੰ,
ਤੇਰੋ ਪਤ ਇਹੋ ਕੁਸ਼ਟੀ ਹੈ,
ਹੇ ਬੀਬੀ ਭਰੋਸਾ ਕਰ, ਇਹ ਕੁਸ਼ਟੀ ਸੀ ਇਹੀ ਤੇਰਾ ਪਤੀ ਹੈ,
ਚੱਲ ਹਮ ਕੋ ਸੋ ਥਾਨ ਦਿਖਾਓ,
ਚੱਲ ਸਾਨੂੰ ਥਾਂ ਦਿਖਾਓ ਜਿੱਥੇ ਇਹ ਰਾਜੀ ਹੋਇਆ ਹੈ।
ਮਨ ਬਾਸ਼ੰਤ ਬਰ ਹਮ ਤੇ ਪਾਵੋ,
ਸਾਡੇ ਕੋਲੋਂ ਬੀਬੀ ਤੂੰ ਮਨ ਇੱਛਤ ਵਰ ਪ੍ਰਾਪਤ ਕਰ ਲਈ, ਤੈਨੂੰ ਅਸੀਂ ਵਰ ਦੇਵਾਂਗੇ, ਤੇਰੇ ਬਹਾਨੇ ਤੀਰਥ ਨੇ ਪ੍ਰਗਟ ਹੋਣਾ ਹੈ। ਦੱਸੋ ਜਗ੍ਹਾ ਕਿੱਥੇ ਹੈ ਜਿੱਥੇ ਤੇਰਾ ਪਤੀ ਬੜਾ ਸੁੰਦਰ ਹੋਇਆ ਕੋੜ ਚੱਕਿਆ ਗਿਆ।
ਆਏ ਸੰਗ ਲੈ ਗੁਰ ਕੋ ਇਹਾਂ,
ਉਸ ਵੇਲੇ ਖਾਲਸਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਭਾਈ ਭਾਨੇ, ਸਾਡੇ ਪਿਤਾ ਜੀ ਇਹਨਾਂ ਦੋਨਾਂ ਨੂੰ ਪਤੀ ਸਤੀ ਨੂੰ ਲੈ ਕੇ ਇੱਥੇ ਆ ਗਏ,
ਕਰਿਓ ਬਲੋਕਨ ਤੀਰਥ ਮਹਾਂ,
ਬੜਾ ਭਾਰੀ ਤੀਰਥ ਦੇਖਣਾ ਕੀਤਾ ਦਿਵ ਦ੍ਰਿਸ਼ਟੀ ਨਾਲ ਗੁਰੂ ਅਰਜਨ ਦੇਵ ਜੀ ਨੇ,
ਬਦਰੀ ਕੋ ਦੁੱਖ ਭੰਜਨ ਨਾਮ,
ਇਸ ਬੇਰੀ ਦਾ ਨਾਮ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਭਾਈ ਭਾਨਾ ਜੀ ਦੁੱਖ ਭੰਜਨੀ ਬੇਰੀ ਹੈ,
ਸ੍ਰੀ ਗੁਰਪਿਤ ਰਾਖਿਓ ਅਬਰਾਮ,
ਸਾਡੇ ਪਿਤਾ ਗੁਰੂ ਅਰਜਨ ਦੇਵ ਜੀ ਨੇ ਨਾਮ ਬੜਾ ਸੁੰਦਰ ਰੱਖਿਆ,
ਕਰਵਾਈ ਪਾਕੀ ਸੋ ਪਾਨ,
ਇਹ ਪੌੜੀਆਂ ਪੱਕੀਆਂ ਸਰੋਵਰ ਦੀਆਂ ਬਣਾ ਕੇ ਸਾਡੇ ਪਿਤਾ ਜੀ ਨੇ ਕਰਾਈਆਂ,
ਸ੍ਰੀ ਹਰਿਮੰਦਰ ਵਿੱਚ ਮਹਾਨ,
ਕੀ ਸੋਹਣਾ ਹਰਿਮੰਦਰ ਸਾਹਿਬ ਬਣਾਇਆ ਹੈ,
ਕੁਸ਼ਤਰੀਆ ਨੇ ਜਾਚਿਓ ਵਰਕੋ,
ਉਸ ਵੇਲੇ ਜਦੋਂ ਮਹਾਰਾਜ ਨੇ ਬਚਨ ਕਰ ਲਿਆ ਸੀ ਨਾ, ਬੀਬੀ ਤੂੰ ਥਾਂ ਦੱਸ ਜਿੱਥੇ ਤੇਰਾ ਪਤੀ ਰਾਜੀ ਹੋਇਆ, ਤੈਨੂੰ ਅਸੀਂ ਵਰ ਦੇਵਾਂਗੇ। ਹੱਥ ਜੋੜ ਕੇ ਉਹ ਰਜਨੀ ਨੇ ਵਰ ਮੰਗਿਆ ਮਹਾਰਾਜ ਤੋਂ,
ਪ੍ਰਭ ਜੀ ਦਿਓ ਸਮਾਜ ਸਭ ਘਰ ਕੋ,
ਹੇ ਮਹਾਰਾਜ ਕਿਰਪਾ ਕਰੋ ਜਿੱਥੇ ਮੇਰਾ ਪਤੀ ਤੰਦਰੁਸਤ ਹੋਇਆ ਹੈ, ਸੁੰਦਰ ਸਰੂਪ ਵਾਲਾ, ਹੁਣ ਸਾਨੂੰ ਘਰ ਦਰ ਵੀ ਦੇ ਦਿਓ। ਕੁੱਲੀ ਗੁੱਲੀ ਜੁੱਲੀ ਇਹ ਤਿੰਨ ਚੀਜ਼ਾਂ ਗ੍ਰਹਿਸਥੀ ਨੂੰ ਚਾਹੀਦੀਆਂ, ਕੁੱਲੀ ਘਰ ਚਾਹੀਦਾ ਹੈ, ਜੁੱਲੀ ਵਸਤਰ ਵੀ ਚਾਹੀਦੇ ਨੇ, ਅਤੇ ਗੁੱਲੀ ਰੋਟੀ ਵੀ ਚਾਹੀਦੀ ਹੈ। ਇਹ ਤਿੰਨ ਚੀਜ਼ਾਂ ਸਤਸੰਗ ਜੀ ਗ੍ਰਹਿਸਥੀ ਨੂੰ ਚਾਹੀਦੀਆਂ ਹੈ, ਸਾਧੂ ਨੂੰ ਸੋਟਾ ਲੋਟਾ ਲੰਗੋਟਾ ਇਹ ਤਿੰਨ ਹੀ ਚਾਹੀਦੇ ਹੈ। ਸੋਟਾ ਕੁੱਤਾ ਨਾ ਵੱਢੇ ਕਿਤੇ, ਲੋਟਾ ਪਾਣੀ ਵਾਸਤੇ, ਭਿੱਖਿਆ ਕਰ ਲੈਣੀ ਹੈ ਅਤੇ ਭੋਜਨ ਛਕ ਲੈਣਾ ਅਤੇ ਪਾਣੀ ਛਕ ਲੈਣਾ, ਅਤੇ ਲੰਗੋਟਾ ਸਤਸੰਗ ਜੀ ਪਰਦਾ ਢੱਕਣ ਵਾਸਤੇ, ਬਸ ਬਾਹਲੀ ਜੀ ਉਹਨੂੰ ਪ੍ਰਵਿਰਤੀ ਦੀ ਲੋੜ ਨਹੀਂ। ਸੋ ਉਸ ਵੇਲੇ ਸਤਸੰਗ ਜੀ ਇਸ ਬੀਬੀ ਨੇ ਕਿਹਾ ਮਹਾਰਾਜ ਕਿਰਪਾ ਕਰੋ ਘਰ ਦਰ ਵੀ ਦਿਓ, ਪਿਤਾ ਨੇ ਤਾਂ ਮੈਨੂੰ ਕੱਢ ਦਿੱਤਾ, ਮੈਂ ਤਾਂ ਆਪਣੇ ਪਤੀ ਸਮੇਤ ਥਾਂ ਥਾਂ ਤੁਰੀ ਫਿਰਦੀ ਹਾਂ।
ਤਬ ਸਤਿਗੁਰ ਤੇਰੇ ਪਿਤਾ ਬੁਲਾਇਓ,
ਜਦੋਂ ਸਤਸੰਗ ਜੀ ਸਾਰਾ ਭੇਤ ਦੱਸਿਆ ਲੜਕੀ ਨੇ, ਮਹਾਰਾਜ ਜੀ ਨੇ ਸੁਨੇਹਾ ਭੇਜ ਕੇ ਸਤਸੰਗ ਜੀ ਪੱਟੀ ਇਹਦਾ ਪਿਤਾ ਸੱਦ ਲਿਆ ਦੁਨੀ ਚੰਦ,
ਪੱਟੀ ਪੁਰ ਜਨ ਰਾਜ ਕਮਾਇਓ,
ਇਹ ਪੱਟੀ ਦਾ ਰਾਜ ਕਰਦਾ ਸੀ,
ਨਿਕਟ ਬਿਠਾਏ ਪ੍ਰਸੰਗ ਸੁਣਾਵਾ,
ਉਹਦੇ ਕੋਲੋਂ ਕੋਨੂੰ ਕੋਲੇ ਬਿਠਾ ਕੇ ਮਹਾਰਾਜ ਜੀ ਨੇ ਦੱਸਿਆ ਦੁਨੀ ਚੰਦ ਨੂੰ,
ਪਤ ਬ੍ਰਤ ਤੇਰੀ ਸੁਤਾ ਕਮਾਵਾ।
ਮਹਾਰਾਜ ਕਹਿਣ ਲੱਗੇ, ਹੇ ਦੁਨੀ ਚੰਦ, ਆ ਜਿਹੜੀ ਤੇਰੀ ਲੜਕੀ ਆ ਜਿਹਨੂੰ ਤੂੰ ਦੇਸ਼ ਨਿਕਾਲਾ ਦੇ ਤਾ, ਤੇਰੇ ਪਾਪ ਨੇ ਤੈਨੂੰ ਫਲ ਦੇਣਾ ਸੀ ਬੜਾ ਭਾਰੀ, ਇਹਨੇ ਬੜਾ ਪਤ ਵਰਤਾ ਧਰਮ ਕਾਇਮ ਰੱਖਿਆ ਤੇਰੀ ਲੜਕੀ ਨੇ,
ਪਤ ਕੁਸ਼ਟੀ ਕੇ ਰਹਿ ਕਰ ਸੰਗ,
ਦੇਖ ਤੂੰ ਕੋੜੀ ਨੂੰ ਪਰਨਾਈ, ਇਹਨੇ ਕੋੜੀ ਨੂੰ ਮਾਰਿਆ ਨਹੀਂ, ਕੋੜੀ ਦੀ ਸੇਵਾ ਕੀਤੀ ਹੈ, ਦੇਖ ਉਹਦੇ ਨਾਲ ਸੰਗਤ ਕਰਕੇ ਆਪਦੇ ਪਤੀ ਦੀ।
ਅਬ ਇਹ ਭਇਓ ਰੋਗ ਬਿਨ ਅੰਗ,
ਇਹ ਦੇਖ ਇਹਦੇ ਸੱਤ ਨੂੰ ਭਾਗ ਲੱਗਿਆ, ਇਹ ਤੰਦਰੁਸਤ ਹੋ ਗਿਆ ਇਹਦਾ ਪਤੀ,
ਤੂੰ ਸੁਤਹੀਨ ਸੁਤਾ ਸੁਤ ਜਾਨ,
ਤੂੰ ਦੇਖ ਤੇਰੇ ਪੁੱਤਰ ਕੋਈ ਨਹੀਂ, ਦੂਜੀਆਂ ਲੜਕੀਆਂ ਤੂੰ ਵਿਆਹ ਦਿੱਤੀਆਂ, ਇਹ ਪੁੱਤਰੀ ਨੂੰ ਪੁੱਤਰ ਰੂਪ ਕਰਕੇ ਸਮਝ,
ਦਿਓ ਰਾਜ ਅਬ ਬਿਨ ਸੇ ਪ੍ਰਾਨ,
ਤੇਰੇ ਹੁਣ ਸੱਤ ਕ ਦਿਨ ਦੀ ਉਮਰ ਹੈ, ਉੱਥੇ ਸਤਸੰਗ ਜੀ ਪ੍ਰਸੰਗ ਚ ਆਉਂਦਾ ਹੈ, ਤੇਰੀ ਸੱਤ ਕ ਦਿਨ ਦੀ ਉਮਰ ਹੈ ਰਾਜਨ, ਤੂੰ ਰਾਜ ਇਹਨਾਂ ਨੂੰ ਦੇ ਦੇ, ਆਪਣੀ ਪੁੱਤਰੀ ਨੂੰ ਹੀ ਤੂੰ ਪੁੱਤਰ ਕਰਕੇ ਇਹਨੂੰ ਸਮਝ ਲੈ। ਜਦੋਂ ਖਾਲਸਾ ਜੀ ਸੀਤਾ ਨਾਸਤਕ, ਜਦੋਂ ਪਤਾ ਲੱਗਿਆ ਨਾ ਮੇਰੀ ਤਾਂ ਸੱਤ ਦਿਨ ਦੀ ਹੋਈ ਉਮਰ ਹੈ, ਇਹ ਤਾਂ ਸਤਸੰਗ ਜੀ ਜਦੋਂ ਹੀ ਇਹਦੀਆਂ ਅੱਖਾਂ ਖੁੱਲ੍ਹ ਗਈਆਂ, ਜਦੋਂ ਹੀ ਸਤਸੰਗ ਜੀ ਹੱਥ ਜੋੜ ਕੇ ਮਹਾਰਾਜ ਦੇ ਚਰਨਾਂ 'ਤੇ ਢਹਿ ਪਿਆ, ਕਹਿੰਦਾ ਮਹਾਰਾਜ ਬਖਸ਼ ਲਓ, ਕਿਰਪਾ ਕਰੋ। ਉਸ ਵੇਲੇ ਸਤਸੰਗ ਜੀ ਇਸ ਨੇ ਗੁਰੂ ਅਰਜਨ ਦੇਵ ਸਾਹਿਬ ਦੇ ਚਰਨ ਪਕੜ ਕੇ ਆਗਿਆ ਦਾ ਪਾਲਣ ਕੀਤਾ, ਲੜਕੀ ਨੂੰ ਸਤਸੰਗ ਜੀ ਸਾਰਾ ਰਾਜ ਭਾਗ ਦਿੱਤਾ। ਲੜਕੀ ਨੇ ਉਸੇ ਵੇਲੇ ਸਤਸੰਗ ਜੀ ਰਜਨੀ ਕਹਿਣ ਲੱਗੀ, ਹੇ ਗੁਰੂ ਅਰਜਨ ਦੇਵ ਜੀ, ਮੈਂ ਫਿਰ ਵੀ ਮੇਰਾ ਜਾਮਾ ਇਸਤਰੀਆਂ ਦਾ ਹੈ, ਇਹ ਮੇਰਾ ਪਤੀ ਪਰਮੇਸ਼ਰ ਰੂਪ ਹੈ ਮਹਾਰਾਜ, ਇਹਨੂੰ ਰਾਜ ਤਿਲਕ ਦੇ ਦਿਓ। ਸੋ ਖਾਲਸਾ ਜੀ, ਉਹ ਕੋੜੀ ਨੇ ਨਾਲ ਤਾਂ ਪੱਟੀ ਦਾ ਰਾਜ ਕੀਤਾ, ਨਾਲੇ ਬੀਬੀ ਨੇ ਸੁੱਖ ਮਾਣਿਆ, ਸਤਸੰਗ ਜੀ ਗੁਰੂ ਕੀ ਸਿੱਖੀ ਕਮਾਈ ਸਾਰੀ ਜ਼ਿੰਦਗੀ। ਜਿਸ ਵੇਲੇ ਸਤਸੰਗ ਜੀ ਇਹ ਰਾਜਾ ਦੁਨੀ ਚੰਦ, ਫਿਰ ਜਦੋਂ ਮੌਤ ਤੋਂ ਡਰਦਾ ਕਿਤੇ ਗਿਆ ਨਹੀਂ, ਰਾਜ ਭੇਟਾ ਕਰਕੇ ਕਹਿੰਦਾ ਮਹਾਰਾਜ ਕਿਰਪਾ ਕਰੋ, ਮੈਨੂੰ ਹੁਣ ਸੱਤ ਦਿਨ ਤਾਂ ਸ਼ਰਨ ਦੇ ਦਿਓ, ਮੈਂ ਤਾਂ ਸੰਗਤ ਸਾਰੀ ਜ਼ਿੰਦਗੀ ਨਹੀਂ ਕੀਤੀ, ਨਾ ਮੈਂ ਕਿਸੇ ਸਾਧ ਨੂੰ ਪੂਜਿਆ, ਨਾ ਮੈਂ ਕੋਈ ਦਾਨ ਕੀਤਾ, ਮੈਂ ਤਾਂ ਤੁਰਕਾਂ ਦੇ ਅਧੀਨ ਹੋ ਕੇ ਰਾਜ ਕਰਦਾ ਸੀ, ਉੱਧਰ ਬਥੇਰਾ ਡੰਨ ਦਿੰਦਾ ਸੀ ਤੁਰਕਾਂ ਨੂੰ, ਕਿਰਪਾ ਕਰੋ ਮਹਾਰਾਜ, ਮੈਂ ਕੋਈ ਸਾਰੀ ਜ਼ਿੰਦਗੀ ਕੰਮ ਨਹੀਂ ਕੀਤਾ ਚੰਗਾ, ਆਹ ਜਿਹੜਾ ਕੰਮ ਕੋਈ ਵੀ ਨਹੀਂ ਕਰਦਾ, ਧੀ ਨੂੰ ਕੋਈ ਘਰੋਂ ਨਹੀਂ ਕੱਢਦਾ ਹੈ, ਮੈਂ ਜੀ ਇਹ ਬੜਾ ਭਾਰੀ ਮਹਾਂਪਾਪ ਕੀਤਾ, ਮੈਨੂੰ ਹੁਣ ਪਤਾ ਲੱਗਿਆ। ਇਹ ਕਹਿੰਦੀ ਸੀ ਮੈਂ ਪਰਮੇਸ਼ੁਰ ਦਾ ਦਿੱਤਾ ਖਾਨੀ ਹੈ, ਮੇਰੇ ਮਨ ਚ ਹੰਕਾਰ ਸੀ ਮੈਂ ਬੱਚੀਆਂ ਨੂੰ ਪਾਲਦਾ ਹਾਂ, ਅੱਜ ਮਹਾਰਾਜ ਇਹਦੀ ਕਿਰਪਾ ਨਾਲ ਤੁਹਾਡੀ ਸੰਗਤ ਮੈਨੂੰ ਹੋ ਗਈ, ਮੇਰੇ ਤੋਂ ਬਖਸ਼ ਦਿਓ। ਉਸ ਵੇਲੇ ਖਾਲਸਾ ਜੀ ਬਿਹਾਗੜਾ ਰਾਗ ਦੇ ਛੰਤਾਂ ਦੇ ਅੰਦਰ ਆਪ ਸੱਚੇ ਪਾਤਸ਼ਾਹ ਨੇ ਖਾਲਸਾ ਜੀ ਇਹਨੂੰ ਉਪਦੇਸ਼ ਦਿੱਤਾ। ਉਪਦੇਸ਼ ਵੀ ਉਦੋਂ ਹੀ ਸਤ ਸੰਗਤ ਜੀ ਰੁਚੀ ਕਰਦੀ ਆ ਸੁਣਨ ਨੂੰ ਜਦੋਂ ਸੰਕਟ ਹੋਵੇ ਆਪਣੇ ਦੇ ਉੱਤੇ। ਕਾਮ ਪਰੇ ਹਰ ਸਿਮਰੀਏ, ਐਸਾ ਸਿਮਰੋ ਨਿਤ, ਅਮਰਾਪੁਰ ਵਾਸਾ ਕਰੋ ਹਰ ਗਇਆ ਬਹੋਰੇ ਬਿਤ। ਜੇ ਕੰਮ ਪਏ ਤੇ ਜਦੋਂ ਆਪਾਂ ਵਾਹਿਗੁਰੂ ਨੂੰ ਧਿਆਉਂਦੇ ਹਾਂ ਨਾ ਕਿ ਬਿਪਤਾ 'ਚ ਜੇ ਰੋਜ਼ ਹੀ ਉਸ ਲੋੜ ਧਿਆਉਣ ਲੱਗ ਜਾਈਏ ਤਾਂ ਥੋੜ੍ਹੇ ਦਿਨਾਂ ਦੀ ਖੇਡ ਹੀ ਆ, ਮੁਕਤ ਹੋ ਜਾਈਏ। ਨੈ ਨੰਗੀ ਖਵਾਜਾ ਬਿਸਰਿਆ, ਬੇੜੀ ਤੇ ਚੜ੍ਹ ਕੇ ਸਤਸੰਗ ਜੀ ਨਦੀ ਲੰਘ ਜਾਈਏ, ਜਦ ਹੀ ਖਵਾਜੇ ਨੂੰ ਭੁਲਾ ਦਿੰਦੇ, ਨਹੀਂ ਤਾਂ ਖਵਾਜੇ ਦਾ ਕੜਾਹੀਆਂ ਦਿੰਦੇ ਰਹਿੰਦੇ ਨੇ ਵੀ ਡੁੱਬ ਨਾ ਜਾਈਏ ਡੁੱਬ ਨਾ ਜਾਈਏ। ਇਸੇ ਤਰ੍ਹਾਂ ਸਤਸੰਗ ਜੀ ਜਿਵੇਂ ਕੋਈ ਮਤਲਬ ਵਾਸਤੇ ਧਿਆਉਂਦਾ ਹੈ, ਉਹ ਦੁਖੀ ਹੋਇਆ ਹੋਇਆ ਜੇ ਰੋਜ਼ ਸਤਸੰਗ ਜੀ ਧਿਆਵੇ, ਕਿਉਂ ਨਾ ਬਿਰਤੀ ਇਕਾਗਰ ਹੋਵੇ। ਇਹਨੂੰ ਜਦੋਂ ਸਤਸੰਗ ਜੀ ਪਤਾ ਲੱਗਿਆ ਸੱਤ ਦਿਨ ਦੀ ਤਾਂ ਉਮਰ ਹੈ, ਮੈਂ ਹੁਣ ਕਿੱਥੇ ਮੁੜ ਕੇ ਜਾਣਾ, ਗੁਰੂ ਅਰਜਨ ਦੇਵ ਜੀ ਦੇ ਚਰਨਾਂ ਸਤਸੰਗ ਜੀ ਕਹਿੰਦਾ ਮਹਾਰਾਜ ਉਪਦੇਸ਼ ਦਿਓ। ਉਸ ਵੇਲੇ ਖਾਲਸਾ ਜੀ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਹੈ, ਬਿਹਾਗੜਾ ਮਹੱਲਾ ਪੰਜਵਾਂ ਛੰਤ, ਬਿਹਾਗੜਾ ਰਾਗ ਵਿੱਚ ਸਤਸੰਗ ਜੀ ਆਪ ਜੀ ਨੇ ਸ਼ਬਦ ਉਚਾਰਨ ਕੀਤੇ। ਛੰਤ ਜਸ ਰੂਪ ਬਾਣੀ ਹੈ, ਛੇ ਛੇ ਪੌੜੀਆਂ ਵਾਲੀ ਹੈ। ਅਨਕਾਏ ਰਾਤੜਿਆ ਬਾਟ ਦਹੇਲੀ ਰਾਮ, ਪਾਪ ਕਮਾਮ ਦਿਆ ਤੇਰਾ ਕੋਏ ਨਾ ਬੇਲੀ ਰਾਮ। ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਅਨਕਾਏ ਰਾਤੜਿਆ, ਅਨਕਾਏ ਨੋ ਕਾਮ ਦਾ ਹੈ ਖਾਲਸਾ ਜੀ, ਹੇ ਕਾਮੀਆਂ ਰਾਜਿਆ, ਹੇ ਵਿਸ਼ਿਆਂ ਦੇ ਅਧੀਨ ਕੰਮ ਕਾਮ ਕ੍ਰੋਧ ਵਿੱਚ ਰੱਤਿਆ ਹੋਇਆ, ਬਾਟ ਦਹੇਲੀ ਰਾਮ, ਜਿਹੜੀ ਪਰਲੋਕ ਦੀ ਬਾਟ ਹੈ ਬੜੀ ਦੁੱਖ ਰੂਪ ਹੈ। ਇੱਥੇ ਕਹਿੰਦੇ ਆ ਕਿਹੜਾ ਕਿਸੇ ਨੇ ਦੇਖੀ ਆ, ਆਹ ਗੁਰਬਾਣੀ ਤਾਂ ਖਾਲਸਾ ਜੀ ਕਹਿੰਦੀ ਹੈ। ਹੇ ਰਾਜਨ, ਜਿਹੜਾ ਮਾਰਗ ਹੁਣ ਤੂੰ ਜਾਣਾ ਨਾ ਸੱਤਾਂ ਦਿਨਾਂ ਨੂੰ ਪਰਲੋਕ ਨੂੰ, ਉਹ ਰਸਤਾ ਬਹੁਤ ਹੀ ਦੁਹੇਲਾ ਕਠਿਨ ਹੈ। ਪਾਪ ਕਮਾਮ ਦਿਆ ਤੇਰਾ ਕੋਏ ਨਾ ਬੇਲੀ ਰਾਮ। ਕੁਆਰੀ ਲੜਕੀ ਨੂੰ ਅਨਾਥ ਬਣਾ ਕੇ ਯਤੀਮ ਬਣਾ ਕਰਕੇ ਕੱਢਣ ਵਾਲਿਆ, ਇਦੂ ਵੱਡਾ ਪਾਪ ਕੀ ਹੋਊਗਾ। ਸਾਰੀ ਜ਼ਿੰਦਗੀ ਪਾਪ ਕਮਾਉਣ ਵਾਲਿਆ ਤੇਰਾ ਕੋਏ ਨਾ ਬੇਲੀ ਰਾਮ। ਹੁਣ ਤੇਰਾ ਕੋਈ ਸਾਥੀ ਨਹੀਂ ਬਣਨਾ, ਇਕੱਲੇ ਨੂੰ ਜਾਣਾ ਪੈਣਾ ਜਮਾਂ ਦੇ ਅਧੀਨ ਹੋ ਕੇ। ਕੋਏ ਨਾ ਬੇਲੀ ਹੋਏ ਤੇਰਾ ਸਦਾ ਪਛੋਤਾਵ ਹੈ, ਸਦਾ ਪਛਤਾਉਂਦਾ ਜਾਵਾਂਗਾ ਜਾਵੇਗਾ ਜਮਾਂ ਦੇ ਅਧੀਨ, ਤੇਰਾ ਕਿਸੇ ਨੇ ਬੇਲੀ ਸਾਥੀ ਨਹੀਂ ਬਣਨਾ ਹੈ। ਆਪ ਜੀ ਅੱਗੇ ਕਹਿੰਦੇ ਨੇ ਸਤ ਸੰਗਤ ਜੀ, ਗੁਣ ਗੋਪਾਲ ਨਾ ਜਪੈ ਰਸਨਾ ਫਿਰ ਕਦੋਂ ਸੇ ਦੇਹ ਆਵਹਿ। ਰਸਨਾ ਦੇ ਨਾਲ ਗੋਪਾਲ ਦੇ ਗੁਣ ਤਾਂ ਜਪੇ ਨਹੀਂ, ਫਿਰ ਕਦੋਂ ਸੇ ਦੇਹ, ਆਹ ਦਿਨ ਜਿਹੜੇ ਜਿਉਂ ਜ਼ਿੰਦਗੀ ਦੇ ਫਿਰ ਮੁੜਕੇ ਆ ਜਾਣਗੇ, ਮੁੜਕੇ ਨਹੀਂ ਆਉਣੇ। ਹੁਣ ਜਪਿਆ ਨਹੀਂ, ਮੁੜਕੇ ਇਹਨਾਂ ਦਿਨਾਂ ਨੇ ਹੱਥ ਜਿਹੜਾ ਅੱਜ ਦਿਨ ਲੰਘ ਗਿਆ ਖਾਲਸਾ ਜੀ ਸੰਗਤ ਕਰਦੇ ਆਉਂਦਾ, ਕੀ ਕੱਲ੍ਹ ਨੂੰ ਆਵੇਗਾ, ਇਹ ਮੁੜਕੇ ਨਹੀਂ ਆਵੇ। ਤਰਬਰ ਪੁੱਛਣੇ ਨੇ ਪਾਤ ਜੁੜਤੇ ਜਮ ਮਗ ਗਾਉਣੇ ਅਕੇਲੀ। ਗੁਰੂ ਅਰਜਨ ਦੇਵ ਜੀ ਕਹਿੰਦੇ ਹੇ ਰਾਜਨ, ਬਿਰਛਾਂ ਦੇ ਨਾਲੋਂ ਟੁੱਟੇ ਹੋਏ ਪੱਤੇ ਕਦੇ ਫਿਰ ਜੁੜਿਆ ਨਹੀਂ ਕਰਦੇ। ਕੇਰਾਂ ਪੱਤ ਝੜਾ ਆ ਜਾਵੇ, ਪੱਤੇ ਵਿਚਾਰੇ ਉੱਡ ਜਾਣ ਟੁੱਟ ਕੇ, ਫਿਰ ਕਦੇ ਵਿਚਾਰੇ ਜੁੜੇ ਰਹੇ, ਹਜ਼ਾਰਾਂ ਕੋਹਾਂ ਤੇ ਹਵਾ ਲੈ ਜਾਂਦੀ। ਬਿਨ ਬਿਨ ਬੰਤ ਨਾਨਕ ਬਿਨ ਨਾਮ ਹਰ ਕੇ ਸਦਾ ਫਿਰਤ ਦੁਹੇਲੀ। ਹੇ ਰਾਜਨ, ਬੇਨਤੀ ਪੂਰਵਕ ਕਹਿੰਦੇ ਹਾਂ, ਬਿਨਾਂ ਹਰੀ ਦੇ ਨਾਮ ਤੋਂ ਜਿਹੜੀ ਜਿੰਦ ਹੈ ਦੁਖੀ ਹੋਈ ਤੁਰੀ ਫਿਰਦੀ ਰਹਿੰਦੀ ਹੈ ਜੂਨਾਂ ਦੇ ਅੰਦਰ, ਆਹ ਹਾਲਤ ਹੈ। ਤੂੰ ਬਲਵੰਚ ਲੂਕ ਕਰੈ ਸਭ ਜਾਣੈ ਜਾਣੀ ਰਾਮ। ਹੇ ਭਾਈ, ਤੂੰ ਬਲਵੰਚ ਛਲ ਕਰਦਾ ਸੀ ਲੁਕ ਲੁਕ ਕੇ, ਅਣਖ ਪੜਦੇ ਮੈਂ ਕਮਾਵੈ ਵਿਕਾਰ, ਖਿਨਮੈ ਪ੍ਰਗਟ ਹੋਏ ਸੰਸਾਰ। ਬਥੇਰੇ ਤਾਂ ਛਲ ਬਲ ਕੀਤੇ, ਸਾਰੀ ਜ਼ਿੰਦਗੀ ਵਿਕਾਰੀ ਬਣਿਆ ਰਿਹਾ। ਸਭ ਜਾਣੈ ਜਾਣੀ ਰਾਮ, ਉਹ ਜਾਣੀ ਜਾਣ ਹੈ ਵਾਹਿਗੁਰੂ, ਸਭ ਜਾਣੈ, ਸਭ ਦੀ ਜਾਣਦਾ ਹੈ। ਲੇਖਾ ਧਰਮ ਪਿਆ ਤਰ ਪੀੜੈ ਕਹਾਣੀ ਰਾਮ। ਹੇ ਰਾਮ ਦੇ ਪਿਆਰੇ, ਜਿਸ ਵੇਲੇ ਧਰਮ ਦੇ ਦਰਵਾਜ਼ੇ ਧਰਮ ਰਾਜਾ ਦੇ ਦਫ਼ਤਰ ਵਿੱਚ ਲੇਖਾ ਹੋਇਆ ਨਾ ਤੇਰਾ, ਲੇਖਾ ਪਾਇਆ, ਤਿਲ ਪੀੜੈ ਕਹਾਣੀ ਰਾਮ, ਜਿਵੇਂ ਤਿਲ ਕੀ ਕਹਾਣੀ 'ਚ ਪੀੜੇ ਜਾਂਦੇ ਆ ਨਾ, ਆਹ ਹਾਲਤ ਤੇਰੀ ਹੋਵੇਗੀ ਉੱਥੇ। ਕਿਰਤ ਕਮਾਣੇ ਦੁੱਖ ਸੌ ਪ੍ਰਾਣੀ, ਅਨਕ ਜੋਨ ਭਰਮਾਇਆ। ਹੇ ਦੁਨੀ ਚੰਦ, ਜਮ ਕਹਿਣਗੇ ਕਿਰਤ ਕੀਤੇ ਹੋਏ ਤੇਰੇ ਜਿਹੜੇ ਕਰਮ ਨੇ ਨਾ ਕਮਾਏ ਹੋਏ, ਦੁੱਖ ਸੌ ਪ੍ਰਾਣੀ, ਹੁਣ ਪ੍ਰਾਣਾਂ ਦੇ ਉੱਤੇ ਦੁੱਖ ਸਹਾਰ ਤੂੰ। ਫਿਰ ਇੱਕ ਗੇਰੀ ਦੁੱਖ ਨਹੀਂ, ਨਰਕਾਂ ਚੋਂ ਨਿਕਲ ਕੇ ਅਨਕ ਜੋਨ ਭਰਮਾਇਆ, ਫਿਰ ਤੈਨੂੰ ਅਨੇਕਾਂ ਜੂਨਾਂ 'ਚ ਭਰਮਾਇਆ ਜਾਵੇਗਾ, ਮੁੜ ਕੇ ਪੱਟੀ ਦਾ ਰਾਜ ਨਾ ਭਾਲੀ, ਵੀ ਮੈਨੂੰ ਮਖਮਲੀ ਸੇਜਾਂ ਮਿਲਣਗੀਆਂ। ਸੋ ਐਸੀਆਂ ਜਿਹੜੀਆਂ ਹੈ ਸੇਜਾਂ ਤੇਰੀਆਂ, ਇਹ ਤਾਂ ਸਾਰੀਆਂ ਨਰਕ ਦਾ ਘਰ ਹਨ। ਸੇਜ ਸੋਨੀ ਚੰਦਨ ਚੋਆ, ਨਰਕ ਘੋਰ ਕਾ ਦੁਆਰਾ। ਮਹਾਮੋਨੀ ਸੰਗ ਰਤ, ਰਤਨ ਜਨਮ ਗਵਾਇਆ। ਬਹਾਂ ਵੱਡੀ ਮੋਤ ਕਰਨ ਵਾਲੀ ਕੌਣ ਹੈ, ਮਾਇਆ ਹੈ, ਖਜ਼ਾਨੇ ਹਨ, ਇਹਨਾਂ ਦੇ ਨਾਲ ਰਤਿਆ ਰਿਹਾ। ਔਰ ਰਤਨ ਵਰਗਾ ਮੋਲਕ ਜਨਮ ਸੀ, ਉਹ ਗਵਾ ਲਿਆ ਐਵੇਂ ਹੀ, ਤੂੰ ਭੁੱਲ ਕੇ ਵੀ ਸਾਰੀ ਜ਼ਿੰਦਗੀ ਸੰਗਤ ਨਹੀਂ ਕੀਤੀ। ਇੱਕ ਸਹਰ ਕੇ ਨਾਮ ਬਾਜੋਂ ਆਨ ਕਾਜ ਸਿਆਣੀ। ਤੇਰੀ ਜਿਹੜੀ ਅਕਲ ਹੈ ਨਾ, ਬੁੱਧੀ, ਇੱਕ ਹਰੀ ਦੇ ਨਾਮ ਜਪਣ ਤੋਂ ਪਿੱਛੇ ਹਟ ਕੇ ਹੋਰ ਕੰਮਾਂ 'ਚ ਬੜੀ ਸਿਆਣੀ ਹੈ। ਬੜੇ ਕੰਮ ਚਤਰਾਈ ਨਾ ਤੇਰੀ ਬੁੱਧੀ ਨੇ ਕੀਤੇ, ਪਰ ਜੇ ਸੰਗਤ 'ਚ ਆਉਂਦਾ ਇੱਥੇ ਕਹਿੰਦਾ ਬੁੱਧੀ ਮੇਰੀ ਕੰਮ ਹੀ ਨਹੀਂ ਕਰਦੀ, ਸੌਂ ਹੀ ਜਾਂਦੀ ਹੈ, ਕੰਮ ਇਹਨੇ ਕੀ ਕਰਨਾ। ਬੜੀ ਤੇਰੀ ਬੁੱਧੀ ਸਿਆਣਪ ਵਾਲੀ ਰਹੀ। ਬਿਨਵੰਤ ਨਾਨਕ ਲੇਖ ਲਿਖਿਆ, ਭਰਮ ਮੋਹੇ ਲੁਭਾਣੀ। ਤੇਰਾ ਲੇਖ ਹੀ ਪੁੱਠਾ ਲਿਖਿਆ ਸੀ ਹੇ ਦੁਨੀ ਚੰਦ, ਤੈਨੂੰ ਕਹਿੰਦੇ ਆ ਤੇਰੀ ਬੁੱਧੀ ਭਰਮ ਵਿੱਚ ਕਰਕੇ ਮੋਹ ਵਿੱਚ ਲੁਭਾਏ ਮਾਨ ਹੋ ਰਹੀ ਪਦਾਰਥਾਂ ਦੇ ਅੰਦਰ, ਤਾਂ ਨਾਮ ਨਾ ਜਪਿਆ। ਜਦੋਂ ਖਾਲਸਾ ਜੀ ਇਸ ਨੂੰ ਉਪਦੇਸ਼ ਦੇ ਰਹੇ ਨੇ, ਅਖੀਰਲੀ ਪੌੜੀ 'ਚ ਕਹਿੰਦਾ ਤੁਝ ਮੈਨ ਕੋ ਨਾਹੀ ਪ੍ਰਭ ਰਾਖਣ ਹਾਰਾ ਰਾਮ। ਜਦੇ ਹੀ ਖਾਲਸਾ ਜੀ ਹੰਕਾਰ ਹੰਕੂਰ ਕਿਧਰੇ ਚੱਕਿਆ ਗਿਆ, ਰਾਜ ਰੂਜ ਸਭ ਭੁੱਲ ਗਿਆ, ਚਰਨ ਪਕੜ ਲਏ ਮਹਾਰਾਜ ਦੇ, ਕਹਿੰਦੇ ਮਹਾਰਾਜ ਅੱਜ ਤੁਹਾਡੇ ਬਿਨਾਂ ਮੈਨੂੰ ਕੋਈ ਰੱਖਣ ਵਾਲਾ ਹੈ ਨਹੀਂ। ਪਤ ਤੇ ਉਧਾਰਨ ਹਰ ਬਿਰਧ ਤੁਮਾਰਾ ਰਾਮ, ਤੁਹਾਡਾ ਮਹਾਰਾਜ ਬਿਰਧ ਕੀ ਹੈ? ਪਾਪੀਆਂ ਨੂੰ ਦੀ ਕਲਿਆਣ ਕਰਨੀ, ਜੇ ਮੈਂ ਪਾਪੀ ਹਾਂ ਮਹਾਰਾਜ ਮੈਨੂੰ ਸ਼ਰਨ ਰੱਖ ਲਓ। ਪਤ ਤੇ ਉਧਾਰਨ ਸਰਨ ਸੁਆਮੀ, ਕਿਰਪਾ ਨਿਧ ਦਿਆਲਾ, ਅੰਧਕੂਪ ਤੇ ਉਧਰ ਕਰਤੇ ਸਗਦ ਘਟ ਪ੍ਰਤਪਾਲਾ, ਸਾਰਿਆਂ ਘਟਾਂ 'ਚ ਬੈਠ ਕੇ ਸਭ ਦੀ ਪਾਲਣਾ ਕਰਨ ਵਾਲਾ ਮਹਾਰਾਜ ਮੈਨੂੰ ਅੰਨੇ ਖੂਹ ਸੰਸਾਰ ਤੋਂ ਗਿਆਨ ਤੋਂ ਕੱਢ ਲਓ। ਸਰਨ ਤੇਰੀ ਘਟ ਮਹਾ ਬੇੜੀ, ਇੱਕ ਨਾਮ ਦੇ ਆਧਾਰਾ, ਬਿਨਵੰਤ ਨਾਨ ਕਰਦੇ ਰਾਖੋ ਗੋਬਿੰਦ ਦੀਨ ਦਿਆਰਾ। ਹੇ ਮਹਾਰਾਜ ਤੁਸੀਂ ਦੀਨਾਂ ਤੇ ਦਿਆਲਤਾ ਕਰਨ ਵਾਲੇ ਹੋ, ਬੇਨਤੀ ਹੈ ਮੇਰੀ ਮਹਾਰਾਜ ਮੈਨੂੰ ਹੱਥ ਦੇ ਕੇ ਰੱਖ ਲਓ, ਕਿਰਪਾ ਕਰੋ ਮਹਾਰਾਜ ਤੁਹਾਡੀ ਸ਼ਰਨ ਹਾਂ। ਕੱਟ ਮਹਾ ਬੇੜੀ, ਹੰਗਤਾ ਮਮਤਾ ਦੀ ਬੇੜੀ ਕੱਟ ਦਿਓ, ਮੇਰੀ ਨਾਮ ਦਾ ਆਸਰਾ ਦੇ ਦਿਓ। ਸੋ ਦਿਨ ਸਫਲ ਗਣਿਆ ਹਰ ਪ੍ਰਭੂ ਮਲਾਇਆ ਰਾਮ, ਉਹ ਦਿਨ ਮਹਾਰਾਜ ਸਫਲਾ ਹੈ ਜਿੱਦਣ ਮੈਨੂੰ ਪਰਮੇਸ਼ਰ ਨੇ ਤੁਹਾਡੇ ਨਾਲ ਮੇੜ ਦਿੱਤਾ। ਅੱਗੇ ਕਿਹੜਾ ਪੱਟੀ ਦੂਰ ਸੀ, ਤੁਸੀਂ ਇੱਥੇ ਰਹਿੰਦੇ ਸੀ, ਮੈਂ ਪੱਟੀ ਹੋਈ ਰਹਿੰਦਾ ਸੀ, ਪਰ ਪੂਰਬਲਾ ਭਾਗ ਨਾ ਜਾਗਿਆ। ਜਿਸ ਵੇਲੇ ਖਾਲਸਾ ਜੀ ਇਸ ਨੇ ਬੇਨਤੀਆਂ ਕੀਤੀਆਂ, ਮਹਾਰਾਜ ਨੇ ਇਸ ਨੂੰ ਉਪਦੇਸ਼ ਬਖਸ਼ ਕੇ ਸਿਮਰਨ ਭਜਨ ਵਿੱਚ ਲਾ ਦਿੱਤਾ। ਸੱਤ ਦਿਨ ਖਾਲਸਾ ਜੀ ਉੱਥੇ ਹੀ ਕੱਟੇ, ਇਸ ਨੇ ਅੰਮ੍ਰਿਤਸਰੋਂ ਬਾਹਰ ਨਹੀਂ ਨਿਕਲਿਆ। ਜਿਸ ਦਿਨ ਅੰਤ ਦਾ ਸਮਾਂ ਆਇਆ, ਉਸ ਵੇਲੇ ਖਾਲਸਾ ਜੀ ਇਸ਼ਨਾਨ ਕਰਕੇ ਸਰੋਵਰ ਦੇ ਵਿੱਚ ਮਹਾਰਾਜ ਦੇ ਕੋਲੇ ਚਾਦਰਾ ਲੈ ਕੇ ਪੈ ਗਿਆ। ਹੁਣ ਉਹ ਘੜੀ ਤਾਂ ਸਤਸੰਗ ਜੀ ਖੁੰਝਣੀ ਨਹੀਂ, ਜਿਸ ਵੇਲੇ ਆਈ ਸਤਸੰਗ ਜੀ ਅੰਤ ਦੀ ਘੜੀ, ਪਏ ਪਏ ਨੂੰ ਜਦੋਂ ਗਸ਼ ਪਈ, ਬੇਹੋਸ਼ ਹੋਇਆ, ਫਿਰ ਮਹਾਰਾਜ ਬੋਲਦੇ ਨੇ, ਬੋਲ ਸੋ ਧਰਮੀੜਿਆ ਮੋਨ ਕਤ ਧਾਰੀ ਰਾਮ। ਮਹਾਰਾਜ ਕਹਿੰਦੇ ਜਿੱਦਣ ਦਾ ਇਹਨੇ ਸਤਸੰਗ ਜੀ ਰਾਜ ਦੇਤਾ ਲੜਕੀ ਨੂੰ, ਸਾਰੇ ਧਰਮੀ ਲੋਕ ਇਹਦਾ ਜਸ ਕਰਨ ਲੱਗ ਗਏ ਸੀ। ਕਹਿੰਦੇ ਵੀ ਰਾਜਾ ਭੁੱਲਿਆ ਹੋਇਆ ਸਾਰੀ ਜ਼ਿੰਦਗੀ ਦਾ, ਅੱਜ ਧੰਨ ਹੈ ਰਾਜਾ ਜੀ ਨੇ ਬੜਾ ਭਾਰੀ ਜਸ ਖੱਟਿਆ ਹੈ, ਤਾਂ ਕਰਕੇ ਧਰਮੀ ਆ, ਧਰਮ ਕਮਾਉਣ ਵਾਲਿਆ, ਹੁਣ ਤੂੰ ਬੋਲ, ਕਿਉਂ ਚੁੱਪ ਕੀਤਾ ਹੋਇਆ? ਤੂੰ ਨੇਤਰੀ ਦੇਖ ਚੱਲਿਆ ਮਾਇਆ ਵਿਵਹਾਰੀ ਰਾਮ। ਜਵਾਨ ਠਾਕੀ ਗਈ, ਬੋਲਿਆ ਜਾਂਦਾ ਨਹੀਂ, ਦੇਖੀ ਜਾਂਦਾ ਇੱਧਰ ਇੱਧਰ। ਮਹਾਰਾਜ ਕਹਿੰਦੇ ਦੇਖ ਕੀ ਨੇਤਰਾਂ ਨਾਲ ਦੇਖਦਾ, ਇਹ ਸਭ ਮਾਇਆ ਦੇ ਵਿਹਾਰ ਝੂਠੇ ਨੇ। ਸੰਗ ਤੇਰੇ ਕੱਛ ਨਾ ਚਾਲੈ ਬਿਨਾਂ ਗੋਬਿੰਦ ਨਾਮਾ, ਇਸ ਵੇਲੇ ਅੰਤ ਦੇ ਤੇਰੇ ਸਵਾਸ ਨੇ, ਮੋਹ ਨਾ ਕਰ, ਦੇਖ ਦੇਖ ਕੇ ਝੁਰਨਾ, ਪਰਮੇਸ਼ਵਰ ਦੇ ਨਾਮ ਚ ਬਿਰਤੀ ਜੋੜ, ਅੰਤ ਦਾ ਸਮਾਂ ਹੈ ਤੇਰਾ। ਸੰਗ ਤੇਰੇ ਕੱਛ ਨਾ ਚਾਲੈ, ਇਸ ਵੇਲੇ ਤੇਰੇ ਨਾਲ ਕੁਝ ਨਹੀਂ ਜਾਣਾ ਬਿਨਾਂ ਗੋਬਿੰਦ ਨਾਮਾ, ਪਰਮੇਸ਼ਵਰ ਦਾ ਨਾਮ ਸਾਥ ਜਾਏਗਾ। ਦੇਸ ਬੇਸ ਸੁਵਰਨ ਰੂਪਾ ਸਗਲ ਊਣੇ ਕਾਮਾ, ਉਹ ਤੇਰਾ ਪੱਟੀ ਦਾ ਪਰਗਣਾ ਦੇਸ਼, ਉਹ ਤੇਰੇ ਬੇਸ ਸੋਹਣੀਆਂ ਸੋਹਣੀਆਂ ਤੇਰੀਆਂ ਪੁਸ਼ਾਕਾਂ, ਉਹ ਤੇਰੇ ਸਵਰਨ ਸੋਨੇ ਦੇ ਤੇਰੇ ਖਜ਼ਾਨਿਆਂ ਵਿੱਚ ਸੋਨਾ ਪਿਆ, ਧਜਾਂ ਉਸਰੀਆਂ ਹੋਈਆਂ, ਰੂਪਾ ਚਾਂਦੀ, ਇਹ ਸਾਰੇ ਊਣੇ ਹੀ ਰਹਿ ਗਏ ਤੇਰੇ ਕੰਮ ਜਿੰਨਾ ਜਮ੍ਹਾਂ ਕੀਤਾ ਸੀ। ਪੁੱਤਰ ਕਲੱਤਰ ਨਾ ਸੰਗ ਸੋਭਾ ਹਸਤ ਘੋਰ ਬੇਕਾਰੀ, ਉਹ ਹਾਥੀਆਂ ਦੀਆਂ ਫੌਜਾਂ, ਉਹ ਘੋੜੇ ਥਾਂ ਥਾਂ ਤੇ ਤਬੇਲਿਆਂ 'ਚ ਖੜੇ ਸੁੰਡਰ, ਜਿਨ੍ਹਾਂ 'ਤੇ ਮੱਖੀ ਤਿਲਕਦੀ, ਉਹ ਤੇਰੇ ਪੁੱਤਰ ਕਲੱਤਰ ਆਦਿਕ ਜੋ ਵੀ ਪਰਿਵਾਰ ਸੀ, ਅੱਜ ਸਭ ਬੇਕਾਰ ਨੇ, ਤੇਰੇ ਕੰਮ ਕੋਈ ਨਹੀਂ ਆ ਰਿਹਾ ਹੈ। ਬਿਨਵੰਤ ਨਾਨਕ ਸਾਧ ਸੰਗਮ ਸੰਮਿਥਿਆ ਸੰਸਾਰੀ। ਗੁਰੂ ਅਰਜਨ ਦੇਵ ਜੀ ਕਹਿੰਦੇ ਹੇ ਦੁਨੀ ਚੰਦ, ਬਿਨਾਂ ਸਾਧ ਸੰਗਤ ਤੋਂ ਸਾਰੀ ਮਾਇਕੀ ਰਚਨਾ ਝੂਠੀ ਹੋਈ ਹੈ, ਅਣਹੋਈ ਹੈ। ਜਦ ਨੂੰ ਸਤਸੰਗ ਜੀ ਫਿਰ ਅੱਖਾਂ ਮੀਚਣੀਆਂ, ਇੱਕਦਮ ਫਿਰ ਦੌਰਾ ਜਿਹਾ ਪਿਆ। ਰਾਜਨ ਕਿਉਂ ਸੋਇਆ ਤੂੰ ਨੀਂਦ ਭਰੇ, ਜਾਗਤ ਖਤ ਨਾਹੀ ਰਾਮ। ਹੇ ਰਾਜਨ ਕਿਉਂ ਸੋ ਗਿਆ ਤੂੰ, ਇਹ ਨੀਂਦ ਤੋਂ ਕੋਈ ਖਾਲਸਾ ਜੀ ਗੁਰੂ ਸਾਹਿਬ ਬਿਨਾਂ ਨਹੀਂ ਜਗਾਉਣ ਵਾਲਾ, ਮੌਤ ਦੀ ਨੀਂਦ ਤੋਂ ਕੌਣ ਜਗਾਵੇ? ਇਹੀ ਜੀ ਨੀਂਦ ਤੈਨੂੰ ਭਰ ਕੇ ਆਈ ਹੈ, ਮਾਇਆ ਝੂਠ ਰੁਦਨ ਕੇਤੇ ਬਲਲਾਹੀ ਰਾਮ। ਸਰੀਰ ਤਿਆਗ ਦਿੱਤਾ, ਉਸੇ ਵੇਲੇ ਸਤਸੰਗ ਜੀ ਰੂਹ ਤਾਂ ਬਾਹਰ ਨਿਕਲਦੀ ਹੈ ਨਾ, ਰੂਹ ਬੇਹੋਸ਼ ਹੋ ਜਾਂਦੀ ਮਹਾਂਪੁਰਖ ਵੀ ਦੱਸਿਆ ਕਰਦੇ ਜਿਹਨੇ ਸਾਰੀ ਜ਼ਿੰਦਗੀ ਸਤ ਸੰਗਤ ਜੀ ਪੁੰਨ ਕੀਤਾ ਨਾ ਭੁੱਲ ਕੇ ਵੀ ਪਾਪ ਨਹੀਂ ਕੀਤਾ ਉਹ ਵੀ ਜਦੋਂ ਸਰੀਰ ਤਿਆਗਦਾ ਨਾ ਚਾਰ ਘੜੀਆਂ ਉਹਨੂੰ ਵੀ ਪਤਾ ਨਹੀਂ ਲੱਗਦਾ ਮੇਰੇ ਨਾਲ ਕੀ ਬਣ ਗਈ ਉਹ ਰੂਹ ਸਤ ਸੰਗਤ ਜੀ ਬਾਹਰ ਨਿਕਲ ਕੇ ਸਰੀਰ ਤੋਂ ਉੱਥੇ ਹੀ ਰਹਿੰਦੀ ਹੈ ਇਸ ਕਰਕੇ ਰੋਣਾ ਨਹੀਂ ਚਾਹੀਦਾ ਬਾਣੀ ਪੜ੍ਹਨੀ ਚਾਹੀਦੀ ਮਾਇਆ ਝੂਠ ਰੋਦਨ ਮਹਾਰਾਜ ਫੇਰ ਕਹਿ ਰਹੇ ਨੇ ਆ ਜਿੰਨਾ ਸੰਬੰਧ ਆ ਤੇਰਾ ਮਾਇਆ ਕਰਕੇ ਹੀ ਹੈ ਧੰਦਾ ਪਿੱਟੋ ਭਾਈਓ ਤੁਮ ਕੂੜ ਕਮਾਵੋ ਉਹ ਨਾ ਸੁਣੀ ਕੱਤ ਹੀ ਤੁਮ ਲੋਕ ਸੁਣਾਵੋ ਜਿਸ ਦੇ ਜੋ ਸੁੱਤਾ ਜਾਗ ਨਾਨਕਾ ਜਾਗਾਏ ਸੋਈ ਜਿਹਨੇ ਸੁਆਇਆ ਉਹੀ ਜਗਾ ਸਕਦਾ ਹੈ ਹੋਰ ਸਤਸੰਗ ਜੀ ਕੌਣ ਉਸ ਨੀਂਦ ਤੋਂ ਜਗਾ ਸਕਦਾ ਮਾਇਆ ਝੂਠ ਰੁਦਨ ਕੇਤੇ ਬਰਲਾਹੀ ਰਾਮ ਇਸ ਵੇਲੇ ਕਿਤਨੇ ਬਰਲਾਪ ਕਰ ਰਹੇ ਨੇ ਤੇਰੇ ਨੌਕਰ ਚਾਕਰ ਤੇਰੇ ਹਿਤੂ ਇਸ ਵੇਲੇ ਇਹ ਸਭ ਮਾਇਆ ਮਾਇਕੀ ਰਚਨਾ ਦਾ ਝੂਠਾ ਹੀ ਰੋਣ ਹੈ ਬਰਲਾਹੇ ਕੇਤੇ ਮਹਾ ਮੋਹਰ ਬਿਨ ਨਾਮ ਹਰ ਕੇ ਸੁਖ ਨਾਹੀਂ ਭਾਵੇਂ ਬਰਲਾਪ ਕਰਦੇ ਨੇ ਇਹਨਾਂ ਵੱਲ ਦੇਖ ਕੇ ਕਿਤੇ ਮੋਹਤ ਨਾ ਹੋ ਜੀ ਇਹਨਾਂ 'ਚ ਸੁਰਤੀ ਨਾ ਰੱਖ ਲਈ ਬਿਨਾਂ ਹਰੀ ਦੇ ਨਾਮ ਤੋਂ ਤੈਨੂੰ ਸੁੱਖ ਨਹੀਂ ਸਹਿਸ ਸਿਆਣ ਪੋਪਾਵ ਥਾਕੇ ਜੈ ਭਾਵਤ ਤੈ ਜਾਹੀ ਹਜ਼ਾਰਾਂ ਸਿਆਣਪਾਂ ਕਰਦੇ ਥੱਕ ਗਏ ਮੌਤ ਤੋਂ ਕਿਸੇ ਨੇ ਛਡਾਇਆ ਨਹੀਂ ਜਿੱਥੇ ਵਾਹਿਗੁਰੂ ਨੂੰ ਭਾਉਂਦਾ ਉੱਥੇ ਜਾਣਾ ਪੈਂਦਾ ਜੀਵ ਨੂੰ ਆਦਿ ਅੰਤੇ ਮੱਧ ਪੂਰਨ ਸਰਬੱਤਰ ਘਟ ਘਟ ਆਹੀ ਬਨਵੰਤ ਨਾਨਕ ਜਿਨ ਸਾਧ ਸੰਗਮ ਸੇ ਪਤ ਸੇ ਧੀ ਘਰ ਜਾਹੀ ਮਹਾਰਾਜ ਕਹਿੰਦੇ ਹੇ ਰਾਜਨ ਉਹ ਵਾਹਿਗੁਰੂ ਆਦਿ ਵਿੱਚ ਵੀ ਅੰਤ ਵਿੱਚ ਵੀ ਮੱਧ ਵਿੱਚ ਵੀ ਸ੍ਰਿਸ਼ਟੀ ਦੇ ਸਾਰੇ ਵਿਆਪਕ ਹੈ ਬੇਨਤੀ ਪੂਰਵਕ ਬੇਨਤੀ ਕਰਦੇ ਹਾਂ ਵਾਹਿਗੁਰੂ ਅੱਗੇ ਜਿਨ੍ਹਾਂ ਨੂੰ ਸਾਧ ਸੰਗਮ ਆ ਸਾਧ ਸੰਗਤ ਦੀ ਪ੍ਰਾਪਤੀ ਹੋਈ ਹੈ ਸੇ ਪਤ ਜਿਸੇ ਤੀ ਘਰ ਜਾਹੀ ਉਹ ਇੱਜ਼ਤ ਦੇ ਸਹਿਤ ਘਰ ਜਾਂਦੇ ਨੇ ਉਹਨਾਂ ਨੂੰ ਜਮ ਉਹਨਾਂ ਦੀ ਬੇਪਤੀ ਨਹੀਂ ਕਰਦਾ ਹੈ ਨਰਪਤ ਜਾਣ ਗ੍ਰਹਿ ਸੇਵਕ ਸਿਆਣੇ ਰਾਮ ਹੇ ਮਾਇਆ ਮੋਹ ਵਿੱਚ ਗ੍ਰਸਿਆ ਹੋਇਆ ਨਰਪਤ ਰਾਜਾ ਹੁਣ ਤਾਂ ਤੂੰ ਜਾਣ ਲੈ ਸੇਵਕ ਸਿਆਣੇ ਰਾਮ ਅੱਜ ਤੂੰ ਸਾਡਾ ਸੇਵਕ ਆ ਸਿਆਣਾ ਬਣ ਮੋਹ ਤੋੜ ਦੇ ਇਹਨਾਂ ਨਾਲੋਂ ਤੇਰੀ ਰੂਹ ਤੜਫਦੀ ਨਾ ਜਾਵੇ ਸਰ ਪਰ ਬੀਛੜ ਨਾ ਮੋਹੇ ਪਛਤਾਣੇ ਰਾਮ ਜੇ ਮੋਹ ਦੇ ਸਹਿਤ ਰਹੇਗਾ ਪਛਤਾਵੇਗਾ ਸਰ ਪਰ ਬੀਛੜਨਾ ਜ਼ਰੂਰ ਵਿਛੜਨਾ ਹੀ ਹੈ ਦੇਹ ਨਾਲੋਂ ਹਰ ਚੰਦੌਰੀ ਦੇਖ ਭੂਲਾ ਮਹਾਂ ਕਹਾਂ ਅਸਤ ਪਾਈਐ ਬਿਰ ਨਾਮ ਹਰ ਕੇ ਆਨ ਰਚਨਾ ਅਹਿਲਾ ਜਨਮ ਗਵਾਈਐ ਹੋ ਹੋ ਕਰਤ ਮੈਂ ਤ੍ਰਿਸ਼ਨ ਬੂਜੈ ਨ ਕਾਮ ਪੂਰਨ ਗਿਆਨੈ ਬਿਨ ਬੰਤ ਨਾਨਕ ਬਿਨ ਨਾਮ ਹਰ ਕੇ ਕੇਤਿਆ ਪਛਤਾਨੈ ਤੂੰ ਇਕੱਲਾ ਨਹੀਂ ਕਿਤਨੇ ਹੀ ਪਛਤਾਉਂਦੇ ਚਲੇ ਗਏ ਇੱਥੋਂ ਬਿਨਾਂ ਹਰੀ ਦੇ ਨਾਮ ਤੋਂ ਅਹਿਲਾ ਜਨਮ ਬਿਨਾਂ ਲਾਹੇ ਤੋਂ ਜਨਮ ਨਾ ਗਵਾ ਇਸ ਵੇਲੇ ਅੰਤ ਦੇ ਸਮੇਂ ਤੂੰ ਨਾਮ ਵਿੱਚ ਬਿਰਤੀ ਜੋੜ ਉਸ ਵੇਲੇ ਖਾਲਸਾ ਜੀ ਇਹਨੂੰ ਫੇਰ ਸੋਝੀ ਆ ਗਈ ਮਹਾਰਾਜ ਸਾਹਿਬ ਜੀ ਸਤਿਗੁਰ ਮੇਰਾ ਮਾਰਜ ਵੱਲ ਹੈ ਜਦੋਂ ਸੋਝੀ ਆਈ ਜਦੋਂ ਹੀ ਖਾਲਸਾ ਜੀ ਹੱਥ ਜੋੜ ਤੇ ਮੋਹ ਚੱਕਿਆ ਗਿਆ ਧਾਰ ਅਨੁਗ੍ਰਹਿ ਆਪਣਾ ਕੀ ਲੀਨਾ ਕਰ ਲੀਨਾ ਆਪਣਾ ਕਰ ਲੀਨਾ ਰਾਮ ਕਹਿੰਦਾ ਮਹਾਰਾਜ ਪਿਆ ਹਿੰਮਤ ਨਹੀਂ ਹੱਥ ਜੋੜ ਕੇ ਕਹਿੰਦਾ ਕਿਰਪਾ ਕੀਤੀ ਮਹਾਰਾਜ ਮੈਨੂੰ ਤੁਸੀਂ ਆਪਣਾ ਕਰ ਲਿਆ ਭੁਜਾ ਗਿਆ ਕੱਢ ਲਈਓ ਸਾਧੂ ਸੰਗ ਦੀਨਾ ਰਾਮ ਮੇਰੀ ਬਿਰਤੀ ਦੀ ਭੁਜਾ ਆਹ ਬਣ ਫਾਣੀ ਤਾਂ ਸਭ ਨੂੰ ਹੀ ਆਉਂਦੀ ਹੈ ਲੇਕਿਨ ਬਿਰਤੀ ਸ਼ਬਦ ਵਿੱਚ ਲਾਉਣੀ ਨਹੀਂ ਕਿਸੇ ਨੂੰ ਆਉਂਦੀ ਜਦੋਂ ਆਪਣੀ ਬਿਰਤੀ ਸ਼ਬਦ ਜੁੜ ਜਾਏ ਸਮਝੋ ਮਹਾਰਾਜ ਨੇ ਬਾਂਹ ਫੜੀ ਹੋਈ ਆ ਆਪਣੀ ਇੰਨਾ ਕੁ ਸਮਝ ਲਿਆ ਕਰੋ ਚਾਹੇ ਕੀਰਤਨ ਸੁਣਦੇ ਹੋ ਚਾਹੇ ਪਾਠ ਸੁਣਦੇ ਹੋ ਜਦ ਖਾਲਸਾ ਜੀ ਬਿਰਤੀ ਲੱਗ ਜਾਵੇ ਨਾ ਸ਼ਬਦ ਵਿੱਚ ਇਹ ਸਮਝ ਲਿਆ ਕਰੋ ਕਿ ਗੁਰੂ ਸਾਹਿਬ ਨੇ ਤਾਂ ਸਾਡੀ ਬਾਂਹ ਫੜੀ ਹੋਈ ਹੈ ਜਦੋਂ ਟੁੱਟ ਗਈ ਬਿਰਤੀ ਸਮਝੋ ਬਾਂਹ ਸਤਸੰਗ ਹੀ ਛੁੱਟ ਗਈ ਜਿਵੇਂ ਬੱਚਾ ਨਹੀਂ ਚਾਹੁੰਦਾ ਕਿ ਮੇਰੀ ਮੇਰੀ ਬਾਂਹ ਨੂੰ ਮਾਂ ਬਾਪ ਛੱਡਣ ਉਹ ਉਂਗਲ ਫੜ ਫੜ ਕੇ ਰੱਖਦਾ ਮਾਂ ਬਾਪ ਦੀ ਇਸੇ ਤਰ੍ਹਾਂ ਸਤਸੰਗ ਜੀ ਗੁਰਸਿੱਖ ਬਿਰਤੀ ਲਾ ਕੇ ਰੱਖਦੇ ਆਪ ਜੀ ਸਾਧ ਸੰਗ ਮੈਂ ਹਰ ਅਰਾਧੇ ਸਗਲ ਕਲਮਲ ਦੁੱਖ ਜਲੇ ਜਿੰਨੀਆਂ ਘੜੀਆਂ ਮਾਰਾ ਤੁਹਾਡੀ ਸੰਗਤ ਕੀਤੀ ਸੱਤ ਦਿਨ ਇਹ ਸਾਧ ਸੰਗਤ ਦੁਆਰਾ ਹਰੀ ਦਾ ਆਰਾਧਨ ਕੀਤਾ ਸਾਰੇ ਮਾਰਾ ਪਾਪ ਰੂਪ ਦੁੱਖ ਜਿਹੜੇ ਦੁੱਖਾਂ ਨੂੰ ਪਾਪ ਸੀਗੇ ਉਹ ਜਲ ਗਏ ਸੜ ਗਏ ਤੁਹਾਡੀ ਕਿਰਪਾ ਨਾਲ। ਮਹਾ ਧਰਮ ਸੋ ਦਾਨ ਕਿਰਿਆ ਸੰਗ ਤੇਰੇ ਇੱਥੇ ਚੱਲੇ। ਮਹਾਰਾਜ ਕਹਿੰਦੇ ਬੜਾ ਭਾਈ ਤਾਂ ਧਰਮ ਕੀਤਾ ਪੁੰਨ ਕੀਤਾ ਹੈ, ਲੜਕੀ ਨੂੰ ਤਾਂ ਰਾਜ ਦਾ ਦਾਨ ਕੀਤਾ ਹੈ, ਉਹ ਹੁਣ ਪੁੰਨ ਕੀਤਾ ਤੇਰੇ ਨਾਲ ਚੱਲੇਗਾ। ਰਸਨਾ ਰਾਧਾ ਏਕ ਸਵਾਮੀ ਹਰ ਨਾਮ ਮਨ ਤਨ ਭੀਨਾ, ਨਾਨਕ ਜਿਸ ਨੂੰ ਹਰ ਮਲਾਏ ਸੋ ਸਰਬ ਗੁਣ ਪਰਵੀਨਾ। ਮਹਾਰਾਜ ਕਹਿੰਦੇ ਭਾਈ ਜਿਹੜਾ ਦੀਦੀ ਰਸਨਾ ਹਰੀ ਦਾ ਆਰਾਧਨ ਕਰਦੀ ਹੈ ਉਹਨਾਂ ਦਾ ਮਨ ਵੀ ਤਨ ਵੀ ਹਰੀ ਦੇ ਨਾਮ ਵਿੱਚ ਭਿੱਜ ਜਾਂਦਾ ਹੈ, ਨਾਸਤਕ ਪੁਣੇ ਦਾ ਸੁੱਖ ਸੋਕਾ ਨਹੀਂ ਰਹਿੰਦਾ। ਨਾਨਕ ਜਿਸ ਨੂੰ ਹਰ ਮਲਾਏ ਸੋ ਸਰਬ ਗੁਣ ਪਰਵੀਨਾ, ਜਿਨ੍ਹਾਂ ਨੂੰ ਹਰੀ ਪਰਮੇਸ਼ਰ ਨੇ ਮਨਾ ਲਿਆ ਹੈ ਉਹੀ ਸਾਰੇ ਗੁਣਾਂ ਵਾਲੇ ਨੇ, ਉਹੀ ਭਾਈ ਚਤਰ ਨੇ। ਜਿਨ੍ਹਾਂ ਨੇ ਨਾਮ ਨਹੀਂ ਜਪਿਆ, ਧਰਮੀ ਦੇ ਨਹੀਂ ਬਣੇ, ਉਹ ਭਾਵੇਂ ਕਿੰਨੇ ਚਤਰ ਨੇ ਫੇਰ ਵੀ ਠੱਗੇ ਗਏ ਸੰਸਾਰ ਚ ਆ ਕੇ ਖਾਲਸਾ ਜੀ। ਉਸ ਵੇਲੇ ਸਤਸੰਗ ਜੀ ਮਹਾਰਾਜ ਦੇ ਸਾਹਮਣੇ ਦ੍ਰਿਸ਼ਟੀ ਦੇ ਇਹਨੇ ਸਰੀਰ ਤਿਆਗ ਦਿੱਤਾ ਸੀ। ਉਹਦੇ ਬਾਰੇ ਆਪ ਗੁਰੂ ਹਰਗੋਬਿੰਦ ਸਾਹਿਬ ਜੀ ਭਾਈ ਭਾਨੇ ਦੇ ਪੁੱਛਣ ਤੋਂ ਦੱਸ ਰਹੇ ਨੇ ਕਿ ਭਾਈ ਭਾਨੇ ਇਹ ਤੀਰਥ ਬੀਬੀ ਰਜਨੀ ਨੇ ਪ੍ਰਗਟ ਕੀਤਾ, ਉਹਦੇ ਪਿਤਾ ਨੂੰ ਮਹਾਰਾਜ ਨੇ ਇੱਥੇ ਉਪਦੇਸ਼ ਦੇ ਕੇ ਜੰਮਣ ਮਰਨ ਮੇਟ ਕੇ ਉਹਦੀ ਕਲਿਆਣ ਕੀਤੀ। ਇਸ ਤਰ੍ਹਾਂ ਦਾ ਪ੍ਰਸੰਗ ਛੇਵੇਂ ਪਾਤਸ਼ਾਹ ਨੇ ਸੁਣਾਇਆ ਭਾਈ ਭਾਨੇ ਨੂੰ।
ਭਇਓ ਬ੍ਰਿਧ ਤਉ ਬੈਸ ਬਿਹਾਈ,
ਮਹਾਰਾਜ ਨੇ ਕੀ ਕਿਹਾ, ਹੇ ਦੁਨੀ ਚੰਦ ਤੂੰ ਬਹੁਤ ਬਿਰਧ ਹੋ ਗਿਆ, ਤੇਰੀ ਉਮਰ ਬਤੀਤ ਹੋ ਗਈ।
ਲੈ ਗਮਨ ਅਬ ਸੰਗ ਜਵਾਈ,
ਤੂੰ ਆਪਣੇ ਜਵਾਈ ਨੂੰ ਨਾਲ ਲੈ ਕੇ ਪੱਟੀ ਪਹੁੰਚ।
ਗੁਰ ਬਚ ਮਾਨਿਓ ਮ੍ਰਿਤ ਟਿਕ ਜਾਨੀ,
ਆਪਣੀ ਮੌਤ ਨੇੜੇ ਸਮਝ ਕਰਕੇ ਇਸ ਨੇ ਗੁਰੂ ਸਾਹਿਬ ਦਾ ਬਚਨ ਮੰਨਿਆ ਪੰਜਵੇਂ ਪਾਤਸ਼ਾਹ ਦਾ।
ਦੇਤ ਪਇਓ ਆਪਣੀ ਰਾਜਧਾਨੀ,
ਜਿਹੜੀ ਆਪਣੀ ਰਾਜਧਾਨੀ ਸੀ ਸਾਰੀ ਪੱਟੀ ਪਰਗਣੇ ਦੀ ਦਿੰਦਾ ਪਿਆ।
ਯਾ ਤੇ ਪਾਨਾ ਸੁਣ ਕਾਨ,
ਛੇਵੇਂ ਪਾਤਸ਼ਾਹ ਕਹਿੰਦੇ ਭਾਈ ਭਾਨਾ ਜੀ ਕੰਨ ਦੇ ਕੇ ਇਸ ਕਰਕੇ ਸੁਣ।
ਮਹਿਮਾ ਮਹਾ ਸਦਾ ਸਰਜਾਨ,
ਅੰਮ੍ਰਿਤਸਰ ਦੀ ਬੜੀ ਭਾਰੀ ਵੱਡੀ ਮਹਿਮਾ ਹੈ ਤੀਰਥ ਦੀ।
ਗੰਗ ਜਮਨ ਸਰਸਤ ਕਰ ਖੇਤ,
ਜਿਤਨੇ ਇਤਰ ਤੀਰਥ ਹਨ, ਗੰਗਾ ਹੈ ਜਮਨਾ ਹੈ, ਜੋਈ ਨਹਾਏ ਜਮਨਾ ਨੇੜੇ ਆਏ ਜਮਨਾ, ਉਹਦਾ ਵੀ ਮਹਾਤਮ ਹੈ। ਗੰਗਾ ਸਤ ਸੰਗਤ ਜੀ ਭਗਵਾਨ ਦੇ ਨੱਖ ਪ੍ਰਸੇਵ ਜਾ ਕੇ ਸੁਰਸਰੀ, ਜਿਸ ਵਾਹਿਗੁਰੂ ਦੇ ਨੌ ਦਾ ਪਸੀਨਾ ਹੀ ਗੰਗਾ ਹੈ, ਨਿੰਦਣੇ ਯੋਗ ਨਹੀਂ। ਖਿਮਾ ਕਰਨੀ ਸਤਸੰਗਤ ਜੀ, ਦ੍ਵੈਤ ਭਾਵ ਨਹੀਂ ਹੈ ਗੁਰੂ ਘਰ ਦੇ ਅੰਦਰ ਕਿਤੇ ਵੀ ਹੈ। ਗੁਰਬਾਣੀ ਚਾਹੁੰਦਾ ਜਿਹੜੀ ਗੰਗਾ ਹੈ ਇਹ ਭਗਵਾਨ ਦੇ ਚਰਨਾਂ ਦੇ ਇੱਕ ਨੌ ਦਾ ਪਸੀਨਾ ਹੈ ਗੰਗ ਪਰ, ਐਸੀ ਸਤਸੰਗ ਜੀ ਬਾਣੀ ਵਿੱਚ ਕਥਨ ਆਇਆ ਹੈ। ਸੋ ਇਸੇ ਤਰ੍ਹਾਂ ਜਮਨਾ ਸਤਸੰਗਤ ਜੀ ਹੈ, ਇਹ ਪਾਵਨ ਨਦੀਆਂ ਗੰਗ ਜਮਨ
ਸਰਸਤ ਕੁਰ ਖੇਤ,
ਇਸ ਤਰ੍ਹਾਂ ਸਰਸਤੀ ਨਦੀ ਹੈ ਤੇ ਕੁਰਕਸ਼ੇਤਰ ਹੈ।
ਕਾਂਸੀ ਅਰ ਪ੍ਰਯਾਗ ਸਮੇਤ,
ਕਾਂਸੀ ਪ੍ਰਯਾਗ ਰਾਜ ਤੀਰਥ ਹੈ ਜਿੱਥੇ ਸੰਗਮ ਹੈ ਨਦੀਆਂ ਦਾ।
ਨਈਮ ਖਾਰ ਬਿੰਦਰਾਬਨ ਮਥੁਰਾ,
ਯੂਪੀ ਵਿੱਚ ਸੀਤਾਪੁਰ ਜ਼ਿਲ੍ਹੇ ਸਤਸੰਗ ਨੀਮ ਖਾਰ ਤੀਰਥ ਹੈ, ਗੁਰੂ ਨਾਨਕ ਦੇਵ ਜੀ ਗਏ ਹਨ ਬਿੰਦਰਾਬਨ, ਜਿੱਥੇ ਸਤਸੰਗਤ ਜੀ ਬਿੰਦਰਾਬਨ ਖੇਲੇ ਨਾਰਾਇਣ, ਜਿੱਥੇ ਸਤਸੰਗਤ ਜੀ ਕ੍ਰਿਸ਼ਨ ਭਗਵਾਨ ਜੀ ਖੇਡੇ ਹਨ। ਧੰਨ ਧੰਨ ਮਾਤਾ ਦੇਵਕੀ, ਜੈ ਗ੍ਰਹਿ ਰਮਈਆ ਕਮਲਾਪਤੀ, ਧੰਨ ਖੰਡ ਧੰਨ ਬਿੰਦਰਕ ਬਨਖੰਡ ਬਿੰਦਰਾ ਬਨਾ, ਜੈ ਖੇਲੇ ਸ੍ਰੀ ਨਾਰਾਇਣ, ਉਹ ਸਤਸੰਗ ਜੀ ਮਥੁਰਾ ਆਦਿਕ ਤੀਰਥ ਹਨ।
ਦੁਆਰਾਵਤੀ ਰਾਮਪੁਰ ਸੁਥਰਾ,
ਦੁਆਰਕਾ ਸਤਸੰਗ ਜੀ ਜਿੱਥੇ ਭਗਵਾਨ ਜੀ ਗਏ ਨੇ ਜਾ ਕੇ ਸਮੁੰਦਰ ਦੇ ਕਿਨਾਰੇ ਵਸਾਈ ਹੈ, ਇਸੇ ਤਰ੍ਹਾਂ ਮਥੁਰਾ ਆਦਿਕ।
ਗਿਆ ਗੋਮਤੀ ਨਦ ਗੋਦਾਵਰ,
ਤੋ ਥਨੇਸ਼ਰ ਹੈ ਸਤਸੰਗ ਜੀ, ਗਿਆ ਜੀ ਹੈ, ਗੋਮਤੀ ਨਦੀ ਹੈ।
ਅਪਰ ਨਰਮਦਾ ਮਾਨ ਸਰੋਵਰ,
ਗੋਦਾਵਰੀ ਨਦੀ ਤੇ ਸਤਸੰਗ ਜੀ ਨਰਮਦਾ ਨਦੀ, ਜਿੱਥੇ ਓਮਕਾਰੇਸ਼ਵਰ ਦਾ ਮੰਦਿਰ ਮਹਾਰਾਜ ਦੱਖਣੀ ਓਮਕਾਰ ਉਚਾਰਨ ਕੀਤੀ। ਇਸੇ ਤਰ੍ਹਾਂ ਹੋਰ ਬੇਅੰਤ ਤੀਰਥ ਹਨ।
ਪੁਰੀ ਅਯੁੱਧਿਆ ਅਰ ਕੇਦਾਰ,
ਅਯੁੱਧਿਆ ਸਤਸੰਗ ਜੀ ਇੱਥੇ ਰਾਮਚੰਦਰ ਭਗਵਾਨ ਜੀ ਹੋਏ, ਕੇਦਾਰਨਾਥ ਜਿੱਥੇ ਸ਼ਿਵਾ ਦਾ ਮੰਦਿਰ ਹੈ, ਜੇ ਹੇਮਕੁੰਡ ਨੂੰ ਜਾਈਏ ਰਸਤੇ ਵਿੱਚ।
ਪੁਸ਼ਕਰ ਦੇਵ ਸਥਾਨ ਉਦਾਰ,
ਪੁਸ਼ਕਰ ਰਾਜ ਤੀਰਥ ਜਿੱਥੇ ਬ੍ਰਹਮਾ ਦੀ ਉਤਪਤੀ ਮੰਨੀ ਹੈ, ਰਾਜਸਥਾਨ ਦੇ ਅੰਦਰ ਬਹੁਤ ਦੇਵਤਿਆਂ ਦੇ ਸਥਾਨ ਹਨ।
ਨਦੀ ਗੰਡਕਾ ਬਰਗਰ ਨੀਲਾ,
ਨੀਲਗਿਰ ਸਤਸੰਗਤ ਜੀ ਹਰਿਦੁਆਰ ਦੇ ਉਤਲੇ ਪਾਸੇ, ਗੰਡਕਾ ਨਦੀ ਆ ਪਟਨਾ ਸਾਹਿਬ ਦੇ ਉਤਲੇ ਪਾਸੇ ਗੰਗਾ ਚਾ ਕੇ ਪੈਂਦੀ।
ਥਲ ਰਿਖ ਸਿਧਨ ਜੈ ਰਚ ਲੀਲਾ,
ਥਾਂ ਥਾਂ ਤੇ ਸਿੱਧਾਂ ਦੇ ਜਿੱਥੇ ਸਤਸੰਗਤ ਜੀ ਬੜੇ ਬੜੇ ਤਪ ਸਥਾਨ ਹਨ।
ਰਿਖੀ ਕੇਸ਼ ਅਵੰਤ ਕਟਾਖ,
ਅਵੰਤ ਕਾ ਪੁਰੀ ਉਜੈਨ ਦਾ ਨਾਂ ਹੈ ਖਾਲਸਾ ਜੀ, ਕਟਾਖ ਰਾਜ ਤੀਰਥ ਪਾਕਿਸਤਾਨ ਚ ਆ ਚੁੱਕੇ ਆ, ਜਿੱਥੇ ਪਾਰਸਨਾਥ ਸ਼ਿਵ ਜੀ ਦਾ ਅਵਤਾਰ ਚਿਖਾ ਬਣਾ ਕੇ ਸੜ ਗਿਆ ਸੀ। ਰਿਸ਼ੀਕੇਸ਼ ਆਦਿਕ ਤੀਰਥ
ਤੀਰਥ ਅਣਗਣ ਜੇ ਅਬਲਾਖ।
ਛੇਵੇਂ ਪਾਤਸ਼ਾਹ ਸਤਸੰਗ ਜੀ ਸਰੋਵਰ ਦੇ ਕਿਨਾਰੇ ਤੇ ਬੈਠੇ ਦੁੱਖ ਭੰਜਨੀ ਬੇਰੀ ਸਾਹਿਬ ਦੇ ਕੋਲੇ ਸਾਰੇ ਤੀਰਥਾਂ ਦਾ ਨਾਂ ਦੱਸ ਰਹੇ ਨੇ ਕਿ ਜਿੰਨੇ ਇਹ ਤੀਰਥ ਹਨ।
ਕਲ ਮੈਂ ਇਨ ਕਹੁ ਮਹਾ ਪ੍ਰਤਾਪ।
ਕਲਯੁਗ ਦੇ ਚ ਇਹਨਾਂ ਤੀਰਥਾਂ ਦਾ ਪ੍ਰਤਾਪ ਹੈ, ਐਸੀ ਬਾਤ ਨਹੀਂ। ਇਹਨਾਂ ਤੀਰਥਾਂ ਦੇ ਜੋ ਜਾਏਗਾ ਪਾਪ ਲੈਣਗੇ।
ਇਹਾਂ ਆਣ ਸਭ ਖੋਵੇ ਪਾਪ।
ਪਰ ਉਹਨਾਂ ਦੇ ਪਾਪ ਲਾਉਣ ਵਾਲਾ ਅੰਮ੍ਰਿਤਸਰ ਤੀਰਥ ਹੈ। ਜਿਤਨੇ ਤੀਰਥ ਦੇਵੀ ਥਾਪੇ ਤਿਤਨੇ ਲੋਚੇ ਧੂਰ ਸਾਧੂ ਕੀ ਤਾਈ। ਕਿਲ ਵਿਖ ਮੈਲ ਭਰੇ ਭਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਤੀਰਥ 68 ਮੱਜਨ ਨਾਈ। ਸਾਰੀ ਦੁਨੀਆਂ 68 ਤੀਰਥਾਂ ਤੇ ਨਾਈ ਇਸ਼ਨਾਨ ਕਰਦੀ ਹੈ, ਲੇਕਿਨ ਸਾਰੇ ਤੀਰਥ ਅਧਿਆਖ ਰੂਪ ਧਾਰ ਕੇ ਖਾਲਸਾ ਜੀ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੈ। ਆਪਣੇ ਸਰੀਰ ਦੇ ਅੰਦਰ ਜਾਗਰਤ ਅਵਸਥਾ 'ਚ 42 ਭਾਵ ਫੁਰਦੇ ਖਾਲਸਾ ਜੀ। 5 ਗਿਆਨ ਇੰਦਰੇ, 5 ਕਰਮ ਇੰਦਰੇ, ਇਸੇ ਤਰ੍ਹਾਂ ਸਤਿ ਜੀ ਮਨ ਬੁੱਧ ਚਿੱਤ ਹੰਕਾਰ। ਇਹ 14 ਨੇ, 14 ਹੀ ਇਹਨਾਂ ਦੇ ਦੇਵਤੇ ਨੇ, 14 ਹੀ ਇਹਨਾਂ ਦੇ ਵਿਸ਼ੇ ਨੇ। ਜਿਵੇਂ ਹੱਥਾਂ ਦਾ ਸਤਿ ਜੀ ਵਿਸ਼ਾ ਕੀ ਹੈ, ਪਕੜਨਾ ਵਸਤੂਆਂ ਨੂੰ। ਇਹ ਇੰਦਰ ਦਾ ਦੇਵਤਾ ਹੈ ਹੱਥਾਂ ਦਾ, ਅੱਖਾਂ ਦਾ ਦੇਵਤਾ ਅਗਨੀ ਹੈ। ਐਂ ਖਾਲਸਾ ਜੀ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੈ। ਸਾਰੇ ਦੇਵਤਿਆਂ ਦਾ ਸਤਸੰਗ ਅਧਿਆਖ ਦੇਵਤੇ ਕਿਹਾ ਜਾਂਦਾ ਹੈ। ਸੋ ਅਵਸਥਾ ਦੇ ਵੀ ਸਤਸੰਗ ਜੀ ਤਿੰਨੇ ਜਾਗਰਤ ਸੁਪਨ ਸੁਖੋਭ ਤੁਰੀਆ ਆਤਮ ਭੂਪਤ ਕੀ ਹੈ ਪੁਰੀਆ। ਇਹ ਮਨ ਰੂਪੀ ਰਾਜੇ ਦੀਆਂ ਪੁਰੀਆਂ ਹਨ। ਇਹ ਤਿੰਨਾਂ ਅਵਸਥਾ 'ਚ ਤਾਂ ਵਿਚਾਰਾ ਤੁਰਿਆ ਹੀ ਫਿਰਦਾ ਨਾ, ਕਦੇ ਜਾਗਰਤ ਵਿੱਚ ਹੁਣ ਬੈਠਾ ਹੈ। ਇਸ ਵੇਲੇ ਸਤਸੰਗ ਜ਼ਿੰਮੇਵਾਰੀ ਸਾਰੀ ਵਿਸ਼ਵ ਦੀ ਹੈ। ਸੱਜੇ ਨੇਤਰ 'ਚ ਜੋ ਰਹਿੰਦਾ ਹੈ ਇਹ ਜਾਗਰਤ ਅਵਸਥਾ ਦਾ ਆਹਵਾਨੀ ਹੈ। ਫਿਰ ਸਤਸੰਗ ਜੀ ਜਿਸ ਵੇਲੇ ਸੁਪਨ ਅਵਸਥਾ ਆਵੇਗੀ ਇਹਦੀ ਡਿਊਟੀ ਖਤਮ ਹੋ ਜਾਣੀ ਹੈ। ਉਸ ਵੇਲੇ ਤੇਜਸ ਨਾਮੇ ਜੀ ਵਿਪਰੀਤ ਨਾੜੀ 'ਚ ਰਹਿੰਦਾ ਕੰਠ ਦੇ ਅੰਦਰ, ਉਹਦੀ ਸਤਸੰਗ ਜੀ ਉਸ ਵੇਲੇ ਡਿਊਟੀ ਆਰੰਭ ਹੋ ਜਾਣੀ ਹੈ। ਜਦੋਂ ਸੁਪਨ ਅਵਸਥਾ ਲੰਘ ਗਈ, ਗਾੜੀ ਨੀਂਦ ਜਦੋਂ ਆਪਾਂ ਕਹਿੰਦੇ ਉੱਠ ਕੇ ਮੈਨੂੰ ਤਾਂ ਕੋਈ ਸੁਪਨਾ ਨਹੀਂ ਆਇਆ, ਉਹ ਸੁਖੋਪਤ ਅਵਸਥਾ ਦਾ ਖਾਲਸਾ ਜੀ ਮਾਨੀ ਹੈ ਜਿਹੜਾ ਉਹ ਪ੍ਰਗ ਨਾਮੇ ਹਿਰਦੇ 'ਚ ਰਹਿੰਦਾ ਹੈ। ਨਹੀਂ ਤਾਂ ਜਦੋਂ ਉੱਠਦੇ ਹੈ ਬੜਾ ਆਨੰਦ ਨਾਲ ਸੁੱਤਾ ਬਈ ਮੈਨੂੰ ਕੋਈ ਸੁਪਨਾ ਨਹੀਂ ਆਇਆ, ਤੈਨੂੰ ਕਿਹਨੇ ਗਿਆਨ ਦਿੱਤਾ ਇਹ ਬਈ ਤੂੰ ਆਨੰਦ ਨਾਲ ਸੁੱਤਾ। ਆਨੰਦ ਤਾਂ ਖਾਣ ਪੀਣ ਪਹਿਨਣ ਦਾ ਹੁੰਦਾ, ਤੈਨੂੰ ਉੱਥੇ ਕੀ ਖਾਧਾ ਕੁਛ, ਤੂੰ ਕੋਈ ਪੀਤਾ ਜਾਂ ਤੈਨੂੰ ਕੋਈ ਮਿਲਿਆ? ਕਹੂਗਾ ਮੈਂ ਬੜਾ ਆਨੰਦ ਨਾਲ ਸੁੱਤਾ, ਤੈਨੂੰ ਉੱਥੇ ਕਾਹਦਾ ਆਨੰਦ ਆਇਆ? ਉਹ ਆਨੰਦ ਨੂੰ ਅਨੁਭਵ ਕਰਨ ਵਾਲਾ ਕੌਣ ਹੋਇਆ ਖਾਲਸਾ ਜੀ? ਇਸ ਕਰਕੇ ਉੱਥੇ ਉਹ ਬ੍ਰਹਮ ਨਾ ਸਮਝ ਲੈਣ, ਪ੍ਰਗ ਨਾਮੇ ਜੀਵ ਹੈ ਖਾਲਸਾ ਜੀ, ਉਹਦਾ ਪਹਿਰਾ ਹੁੰਦਾ ਹੈ ਉਸ ਵੇਲੇ। ਇਹ ਜਾਗਰਤ ਸੁਪਨ ਸੁਖੋਪਤ ਜਿਹੜੀਆਂ ਤਿੰਨੇ ਅਵਸਥਾ ਨੇ ਇਹਨਾਂ ਦਾ ਸਤਸੰਗ ਜੀ ਪ੍ਰਕਾਸ਼ ਦਾ ਵੀ ਸਤਸੰਗ ਜੀ ਵਾਹਿਗੁਰੂ ਹੀ ਹੈ, ਇੱਕ ਰਸ ਤੇ ਤੁਰੀਆ 'ਚ ਨਹੀਂ ਪਹੁੰਚਦਾ। ਜਿਸ ਵੇਲੇ ਤੁਰੀਆ ਹੋ ਜਾਵੇ ਸਤਸੰਗ ਜੀ ਉੱਥੇ ਭਾਵ ਅਭਾਵ ਹੋਣਾ, ਉਹਦੇ ਅਸਤ ਕੀ ਮਨ ਬੁੱਧ ਨਾਸੀ ਤਾਂ ਸਦਾ ਸਹਿਜ ਲਵਲੀਨਾ, ਇਹ ਅਵਸਥਾ 'ਚ ਆ ਜਾਂਦੀ।
ਭਜਨ ਅਖੰਡ ਪ੍ਰਭੂ ਕੋ ਹੋਏ।
ਐਸਾ ਸਤਸੰਗ ਜੀ ਸਾਰੇ ਤੀਰਥਾਂ ਦੇ ਉੱਤੇ ਜਿੰਨੇ ਲੋਕ ਨਹਾਉਂਦੇ ਨੇ ਸਾਰੇ ਉੱਥੇ ਮੈਲ ਹੀ ਛੱਡ ਕੇ ਆਉਂਦੇ ਆ, ਸਾਰੇ ਕਹਿੰਦੇ ਸਾਡੇ ਪਾਪ ਲੈ ਜਾਣ। ਜਿੰਨੇ ਤੀਰਥ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਸਾਰੇ ਆਪਣੀਆਂ ਦੇਹਾਂ ਧਾਰ ਕੇ ਇੱਥੇ ਇਸ਼ਨਾਨ ਕਰਦੇ ਨੇ ਸਮੇਂ ਸਮੇਂ ਸਿਰ ਆ ਕੇ ਅੰਮ੍ਰਿਤਸਰ ਸਾਹਿਬ, ਤਾਂ ਉਹਨਾਂ ਦੀ ਮੈਲ ਰਹਿੰਦੀ ਹੈ। ਕਿਉਂ, ਕਾਰਨ ਕੀ ਹੈ? ਭਜਨ ਅਖੰਡ ਪੜੋ ਪੰਗਤੀ ਇਹੀ।
ਭਜਨ ਅਖੰਡ ਪ੍ਰਭੂ ਕੋ ਹੋਏ।
ਅਖੰਡ ਸਤਸੰਗ ਜੀ, ਅਖੰਡ ਦਾ ਅਰਥ ਅਖੰਡ ਖੰਡਿਓ ਜੋ ਨਾ ਜਾਏ ਸੋ ਅਖੰਡ ਜੂ ਕੋਈ ਖਾਲ ਕੀਚਾ। ਅਖੰਡ ਸਰੂਪ ਬ੍ਰਹਮ ਹੈ, ਬ੍ਰਹਮ ਦੇ ਕੋਈ ਟੁਕੜੇ ਨਹੀਂ ਕਰ ਸਕਦਾ ਕਿ ਸਰਬੱਤਰ ਦਿਸ ਹੈ ਕਿ ਸਰਬੱਤਰ ਭਿਸ ਹੈ। ਐਸਾ ਪਰਮੇਸ਼ਰ ਹੈ, ਨੈਨੰਗ ਸ਼ਜੰਤੀ ਸਸਤਨਾਣੀ ਨੈਨੰਗ ਦਜਤੀ ਪਾਵਕਾ, ਨੱਚ ਕਲੇ ਦਿਅੰਤੀ ਆਪੋ ਨੈਨੰਗ ਸੋਸਤੀ ਵਾਰਤਾ। ਉਹਦੇ ਕੋਈ ਟੁਕੜੇ ਨਹੀਂ ਕਰ ਸਕਦਾ, ਜਿਵੇਂ ਸਤਸੰਗ ਆਪਣੇ ਸਰੀਰ ਦੇ ਟੁਕੜੇ, ਦੇਸਾਂ ਦੇ ਵੀ ਟੁਕੜੇ, ਮਾਇਕੀ ਰਚਨਾ ਦੀ ਸਾਰੀ ਦੁਨੀਆ ਜਿੰਨੇ ਮਰਜ਼ੀ ਟੁਕੜੇ ਬਣਾ ਦੇਵੇ, ਲੇਕਿਨ ਬ੍ਰਹਮ ਦਾ ਟੁਕੜਾ ਨਾ ਕੋਈ ਕਰ ਸਕਿਆ। ਉਹ ਇੱਕੋ ਇੱਕ ਹੈ ਸਤਸੰਗ ਜੀ, ਐਸਾ ਜੋ ਅਖੰਡ ਸਰੂਪ ਹੈ ਉਹਦਾ ਅਖੰਡ ਇੱਕ ਰਸ ਭਜਨ ਹੋ ਰਿਹਾ ਇਸ ਅੰਮ੍ਰਿਤਸਰ ਸਾਹਿਬ ਵਿਖੇ।
ਸਰਬ ਕਾਮਨਾ ਪੁਰਵੇ ਮਨ ਕੀ।
ਸਾਰੇ ਦੇਵਤੇ ਸਾਰੇ ਤੀਰਥ ਇੱਥੇ ਆ ਕੇ ਕਾਮਨਾ ਪੂਰੀਆਂ ਕਰਦੇ ਨੇ।
ਜੇ ਮੰਝੇ ਕਰ ਸੁਚਤਾ ਤਨ ਕੀ।
ਪਰ ਜਿਹੜੇ ਆ ਕੇ ਭਾਵਨਾ ਦੇ ਨਾਲ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਸੋ ਖਾਲਸਾ ਜੀ ਭਾਵੇਂ ਸੰਪਰਦਾ ਦੇ ਅੰਦਰ ਨਹਾਵੇ ਪਾਠ ਕਰਦੇ ਹੈ, ਤੀਰਥ ਨਾਵਾ ਜੇਤ ਸੁਭਾਵਾ, ਤੀਰਥ ਤੋਂ ਨਾਮ ਹੀ ਹੈ, ਨਾਵਾ ਪਾਠ ਨਹੀਂ ਉੱਥੇ। ਭਾਵੇਂ ਸੰਪਰਦਾ ਦੇ ਅੰਦਰ ਨਹਾਵਾ ਕਰਾਇਆ ਜਾਂਦਾ, ਲੇਕਿਨ ਸਤ ਸੰਗਤ ਜੀ ਤੀਰਥ ਨਾਵਾ ਉੱਥੇ ਨਾਵਾ ਪਾਠ ਹੈ। ਜੇ ਤੀਰਥ ਹੈ ਤਾਂ ਨਾਮ ਹੈ, ਪੱਥਰ ਤੀਰਥ ਨਹੀਂ, ਪਾਣੀ ਤੀਰਥ ਨਹੀਂ, ਸੰਗੇ ਮਰਮਰ ਤੀਰਥ ਨਹੀਂ। ਜੇ ਤੀਰਥ ਹੈ ਤਾਂ ਨਾਮ ਹੈ। ਤੀਰਥ ਦਾ ਅਰਥ ਹੈ ਸੰਕੇਤੀ ਪਵਿੱਤਰ। ਸੰਸਾਰ ਦੇ ਉੱਤੇ ਖਾਲਸਾ ਜੀ ਪਵਿੱਤਰ ਤਾਂ ਵਾਹਿਗੁਰੂ ਦਾ ਨਾਮ ਹੀ ਹੈ, ਇਦੂ ਵੱਡੀ ਹੋਰ ਪਵਿੱਤਰ ਕੋਈ ਵਸਤੂ ਨਹੀਂ। ਸੋ ਜਿੱਥੇ ਪਰਮੇਸ਼ੁਰ ਦਾ ਨਾਮ ਜਾਪਿਆ ਜਾਂਦਾ ਖਾਲਸਾ ਜੀ, ਜਿਵੇਂ ਆ ਜਿਹੜੇ ਸਤ ਸੰਗਤ ਜੀ ਥਾਨ ਵਿੱਚੋਂ ਹਰਮਾਲੇ ਆਏ ਨੇ, ਉਸ ਥਾਨ ਦੇ ਲੋਕਾਂ ਨੇ ਵਸਤਰ ਵੀ ਪਹਿਨੇ ਹੋਣਗੇ, ਪਰ ਉਹਨਾਂ ਨੂੰ ਕਿਸੇ ਨੇ ਮੱਥਾ ਟੇਕਿਆ ਕਿਤੇ? ਇੱਥੇ ਆਪਾਂ ਆਪਣੇ ਮਸਤਕ ਨੂੰ ਰੁਮਾਲੇ ਨੂੰ ਲਾ ਕੇ ਆਪਣੇ ਆਪ ਨੂੰ ਸਤਸੰਗ ਜੀ ਧੰਨ ਭਾਗ ਸਾਹਿਬ ਸ਼ੁਕਰ ਹੈ ਮਹਾਰਾਜ ਜੀ ਬੜੀ ਕਿਰਪਾ ਕੀਤੀ, ਵਸਤਰ ਤਾਂ ਉਹਦੇ ਨਾਲ ਦਾ ਹੀ ਹੈ। ਇਸੇ ਤਰ੍ਹਾਂ ਸਤਸੰਗਤ ਜੀ ਜਿਵੇਂ ਵਸਤਰ ਗੁਰੂ ਸਾਹਿਬ ਦੀ ਸੰਗਤ ਕਰਕੇ ਪੂਜਣੇ ਯੋਗ ਹੈ, ਇਸੇ ਤਰ੍ਹਾਂ ਜਿੱਥੇ ਨਾਮ ਜਪਿਆ ਜਾਂਦਾ ਖਾਲਸਾ ਜੀ ਨਾਮ ਦੀ, ਉੱਥੇ ਸਤਸੰਗਤ ਜੀ ਧੁਨੀ ਹੋਣੇ ਕਰਕੇ ਜਿੰਨੇ ਉੱਥੇ ਦੇ ਇਰਦ ਗਿਰਦ ਦੀ ਮਾਇਕੀ ਰਚਨਾ ਪਦਾਰਥ ਨੇ ਉਹ ਸਾਰੇ ਪਵਿੱਤਰ ਹਨ। ਉਸ ਥਾਂ ਦੀ ਸਤਸੰਗ ਜੀ ਭੂਮੀ ਪਵਿੱਤਰ ਹੈ, ਜਿੱਥੇ ਸ਼ਹੀਦਾਂ ਨੇ ਸਤਸੰਗ ਜੀ ਕੁਰਬਾਨੀ ਦੇ ਦਿੱਤੀ, ਚਮਕੌਰ ਸਾਹਿਬ ਆਦਿਕ, ਫਤਿਹਗੜ੍ਹ ਸਾਹਿਬ ਆਦਿਕ ਥਾਂ ਥਾਂ 'ਤੇ ਉੱਥੇ ਦਾ ਸਤਸੰਗ ਜੀ ਕਿਣਕਾ ਕਿਣਕਾ ਧਰਤੀ ਦਾ ਮੁਜੜਾ ਹੈ, ਜਿਹਦੇ ਮੱਥੇ ਨੂੰ ਲੱਗ ਜਾਏਗਾ ਭਾਵਨਾ ਵਾਲੇ ਦੇ, ਖਾਲਸਾ ਜੀ ਪਾਰ ਉਤਾਰਾ ਹੋ ਜਾਵੇਗਾ। ਇਸੇ ਤਰ੍ਹਾਂ ਇਹ ਜਿਹੜੇ ਤੀਰਥ ਨੇ ਸਤਸੰਗਤ ਜੀ ਪਵਿੱਤਰ ਨਾਮ ਦੇ ਆਸਰੇ ਹਨ। ਪੜ੍ਹੋ ਪੰਗਤੀ ਇਹੀ,
ਮੰਝੇ ਕਰ ਸੁਚਤਾ ਤਨ ਕੀ,
ਹਮੇਸ਼ਾ ਵਾਸਤੇ ਤੀਰਥ ਨਾਵਾ, ਨਾਮ ਹੀ ਤੀਰਥ ਹੈ, ਜੇਤ ਸੁਭਾਵਾ। ਜੇ ਕਹੀਏ ਤੀਰਥ ਨਾਵਾ, ਤੀਰਥ ਨਾ ਤਾਂ ਨਹਾਈਏ ਜੇ ਉਸਨੂੰ ਭਾ ਜਾਈਏ, ਤੀਰਥ ਤਾਂ ਨਹਾ ਲਏ ਕੀ ਪਤਾ ਭਾ ਗਏ ਕਿ ਨਹੀਂ। ਉੱਥੇ ਪੁੱਛੋ ਗ੍ਰੰਥੀਆਂ ਨੂੰ, ਪੁੱਛੋ ਉੱਥੇ ਦੇ ਜ਼ਿੰਮੇਵਾਰਾਂ ਨੂੰ, ਭਾਈ ਅਸੀਂ ਨਹਾਉਣ ਆਏ ਸੀ, ਸਾਡਾ ਇੱਥੇ ਹਾਜ਼ਰੀ ਲੱਗ ਗਈ ਕਿ ਨਹੀਂ, ਅਰਦਾਸਾਂ ਵੀ ਕਰਾਈਆਂ, ਭੇਟਾ ਵੀ ਕੀਤੀ, ਪਰ ਕੋਈ ਨਹੀਂ ਦੱਸ ਸਕਦਾ ਕਿ ਤੁਹਾਡੀ ਸਫਲ ਹੋ ਗਈ ਕਿ ਨਹੀਂ ਯਾਤਰਾ। ਇਹ ਅਨੁਭਵ ਕਿਹਨੂੰ ਆ ਖਾਲਸਾ ਜੀ? ਇਹ ਤਾਂ ਗੁਰੂ ਸਾਹਿਬ ਤੋਂ ਬਿਨਾਂ ਕਿਸੇ ਨੂੰ ਅਨੁਭਵ ਨਹੀਂ ਹੈ ਕਿ ਤੀਰਥ ਯਾਤਰਾ ਸਫਲ ਹੋਈ ਕਿ ਨਹੀਂ। ਤੀਰਥ ਨਾਵਾ ਜੇਤ ਸੁਭਾਵ ਆ, ਜੇ ਤਿਸ ਜਗਿਆਸੂ ਦੇ ਅੰਦਰ ਭਾਵਨਾ ਹੋਵੇ ਤਾਂ ਸਤਸੰਗ ਜੀ ਤੀਰਥ ਜਿਹੜਾ ਨਾਮ ਹੈ ਉਸ ਫਲਦਾ ਹੈ, ਨਹੀਂ ਨਹੀਂ ਫਲਦਾ। ਤੀਰਥ ਪਵਿੱਤਰ ਤੋਂ ਨਾਮ ਹੀ ਹੈ ਕੇਵਲ ਸ੍ਰਿਸ਼ਟੀ ਦੇ ਅੰਦਰ, ਜਪਿਆ ਹੋਇਆ ਉਹਨਾਂ ਦਾ ਭਾਉ ਸਤਸੰਗ ਜੀ ਫਲਦਾ ਹੈ। ਜੇ ਕਰਕੇ ਸਤਸੰਗ ਜੀ ਭਾਵਨਾ ਹੈ, ਭਾਵੋ ਹੀ ਵਿਦਤੇ ਦੇਵਾ, ਤੀਰਥ ਨਾਵਾ ਜੇ ਤਿਸ ਭਾਵਾ, ਜੇ ਤਿਸ ਦੀ ਵਾਹਿਗੁਰੂ ਦੀ ਭਾਵਨਾ ਹੈ ਹਿਰਦੇ ਦੇ ਅੰਦਰ, ਜੇ ਤਿਸ ਜਗਿਆਸੂ ਦੇ ਅੰਦਰ ਭਾਵਨਾ ਹੈ, ਨਹੀਂ ਤਾਂ ਖਾਲਸਾ ਜੀ ਬਥੇਰੀ ਦੁਨੀਆਂ ਜਪਦੀ ਫਿਰਦੀ ਹੈ, ਹਰ ਹਟਪੀ ਤੂੰ ਤੂੰ ਕਰੇ ਬੋਲੇ ਭਲੀ ਬਾਣ, ਹਲਟ ਵੀ ਤੂੰ ਤੂੰ ਬੋੜੀਆਂ ਨੂੰ ਤੇਲ ਨਹੀਂ ਸੀ ਲਾਉਂਦੇ, ਉਹ ਤੂੰ ਤੂੰ ਕਹਿੰਦਾ ਹੀ ਸੀ, ਪੂਦਨਾ ਸਦੀਵ ਤੂੰ ਹੀ ਤੂੰ ਹੀ ਉਚਰਿਤ ਹੈ, ਘੁੱਗੀ ਵੀ ਕਹਿੰਦੀ ਸਤਿਗੁਰ ਤੂੰ ਸਤਿਗੁਰ ਤੂੰ ਬਥੇਰਾ ਕਹਿੰਦੀ ਰਹਿੰਦਾ। ਇਉਂ ਖਾਲਸਾ ਜੀ ਉਹ ਵੀ ਸੁਭਾਨ ਕੁਦਰਤ ਕਹੀ ਜਾਂਦਾ ਜਿਹੜਾ ਤਿੱਤਰ ਹੈ, ਪਰ ਉਹਨਾਂ ਨੂੰ ਇਹ ਤਾਂ ਨਹੀਂ ਪਤਾ ਵੀ ਨਾਮ ਜਪਦੇ ਹਾਂ ਅਸੀਂ। ਸੋ ਭਾਵਨਾ ਦੇ ਨਾਲ ਹੀ ਸਤਸੰਗ ਜੀ ਜਪਿਆ ਹੋਇਆ ਫਲੀਭੂਤ ਹੈ। ਸੋ ਐਸਾ ਜਿਹੜਾ ਤੀਰਥ ਹੈ ਅੰਮ੍ਰਿਤਸਰ ਸਾਹਿਬ, ਆਪ ਜੀ ਕਹਿੰਦੇ ਨੇ ਜਿਹੜਾ ਭਾਵਨਾ ਨਾਲ ਪਹਿਲਾਂ ਸੁੱਚਮ ਕਹੀਏ ਪਹਿਲਾਂ ਬਾਹਰ ਇਸ਼ਨਾਨ ਕਰੇਗਾ, ਉਸ ਤੋਂ ਬਾਅਦ ਇਸ਼ਨਾਨ ਉੱਥੇ ਕਰੇਗਾ। ਇਹ ਨਹੀਂ ਬਈ ਉਸੇ ਤਰ੍ਹਾਂ ਮੈਲ ਦਾ ਭਰਿਆ ਹੋਇਆ ਕੜੱਪ ਦੇਣੇ ਜਾ ਕੇ ਸਰੋਵਰ 'ਚ ਵੜ ਜਾਵੇ, ਉਹ ਪਾਪਾਂ ਦਾ ਭਾਗੀ ਬਣੇਗਾ। ਖਾਲਸਾ ਜੀ ਥਾਂ ਥਾਂ 'ਤੇ ਸੇਵਾ ਦਾ ਰਹਾਕਾ ਮਾਰਦੇ ਫਿਰਦੇ ਦੇਖੋ ਭਾਈ ਕਿ ਸ਼ਹਿਰੇ ਆਦਿਕ ਵਿੱਚ ਨਹੀਂ ਨਿਚੋੜਨੇ, ਭਾਵਨਾ ਦੇ ਨਾਲ ਇਸ਼ਨਾਨ ਕਰਨਾ ਹੈ, ਕਦੇ ਸਰੀਰ ਨੂੰ ਮਲਣਾ ਨਹੀਂ। ਜਿਨ੍ਹਾਂ ਨੇ ਆਪਣੇ ਬਾਹਰ ਪਵਿੱਤਰ ਹੋ ਕੇ ਸਤਸੰਗਤ ਜੀ ਸਰੀਰ ਨੂੰ ਠੀਕ ਕਰਕੇ ਇਸ਼ਨਾਨ ਕੀਤਾ ਭਾਵਨਾ ਨਾਲ, ਉਹ ਸਫਲ ਹੋਏ ਹਨ।
ਬਹੁ ਮਹਿਮਾ ਸ੍ਰੀ ਮੁਖ ਤੇ ਕਹਿ ਕੇ,
ਕਿਉਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਬੜੀ ਮਹਿਮਾ ਅੰਮ੍ਰਿਤਸਰ ਸਾਹਿਬ ਦੀ ਸਰੋਵਰ ਦੇ ਕਿਨਾਰੇ ਤੇ ਬੈਠਿਆਂ ਕਹੀ, ਭਾਈ ਭਾਨੇ ਨੂੰ ਸੁਣਾਈ।
ਚਲੇ ਕਰਤ ਪਰ ਦਰਸ਼ਨਾ ਚਾਹ ਕੇ,
ਆਪ ਜੀ ਇੱਛਾ ਧਾਰ ਕੇ ਸੰਗਤਾਂ ਸਮੇਤ ਉੱਠੇ ਉਸ ਸਥਾਨ ਤੋਂ, ਪਰਿਕਰਮਾ ਕਰਦੇ ਨੇ ਸਰੋਵਰ ਦੀ।
ਤਖਤ ਅਕਾਲ ਬੈਠ ਮਨ ਭਾਏ,
ਉੱਤੋਂ ਦੀ ਸਤਸੰਗ ਜੀ ਪਰਿਕਰਮਾ ਕਰਕੇ ਅਕਾਲ ਤਖਤ ਤੇ ਆ ਕੇ ਬੈਠ ਗਏ।
ਮੰਦਰ ਵਿਖੇ ਬਹੁਰ ਗੁਰ ਆਏ,
ਜੋ ਸਾਰੇ ਸਿੱਖਾਂ ਦੇ ਮਨ ਚ ਭਾਉਂਦੇ ਹਨ ਮਹਾਰਾਜ ਸਾਹਿਬ ਜੀ, ਦੀਵਾਨ ਦੀ ਸਮਾਪਤੀ ਤੋਂ ਮਹਿਲਾਂ ਵਿੱਚ ਉੱਥੋਂ ਸਤ ਸੰਗਤ ਜੀ ਉੱਠ ਕਰਕੇ ਮਹਿਲਾਂ 'ਚ ਨਹੀਂ ਗਏ, ਆਪ ਜੀ ਹਰਿਮੰਦਰ ਸਾਹਿਬ ਗਏ ਹਨ।
ਇੱਕ ਦਿਵਸ ਪਾਵਸ ਕੇ ਮਾਹੀ,
ਇੱਕ ਦਿਨ ਸੁਣੋ ਖਾਲਸਾ ਜੀ, ਇੱਕ ਦਿਨ ਵਰਖਾ ਰੁੱਤ ਸੀ।
ਛਾਏ ਗਗਨ ਕਨ ਕਾਮ ਸੋ ਨਾਹੀ,
ਬੱਦਲ ਨਹੀਂ ਥਾਂ ਥਾਂ ਤੇ ਛਾਏ ਹੋਏ ਸੀ, ਬੱਦਲਾਂ ਦੀ ਛਾਂ ਸੀ, ਧੁੱਪ ਨਹੀਂ ਸੀ।
ਹੋਤ ਸਕਾਰ ਸ਼ਕਾਰ ਪਿਆਨੇ,
ਸਵੇਰ ਹੁੰਦਿਆਂ ਹੀ ਮਹਾਰਾਜ ਦੀ ਮੌਜ ਹੈ ਸਤ ਸੰਗਤ ਜੀ। ਆਪ ਜੀ ਨੇ ਗੁਰਸਿੱਖ ਸੂਰਮਿਆਂ ਨੂੰ ਆਗਿਆ ਦੇ ਦਿੱਤੀ, ਭਾਈ ਅੱਜ ਆਪਾਂ ਸ਼ਿਕਾਰ ਖੇਡਣ ਚੱਲਣਾ। ਸ਼ਿਕਾਰ ਕਿਹੜਾ ਮਹਾਰਾਜ, ਮਾਸਾਹਾਰੀ ਨੇ ਵੀ ਮਾਸ ਬਿਨਾਂ ਮੂੰਹ ਨਹੀਂ ਖੋਲਦੇ, ਇਹ ਤਾਂ ਕੌਤਕ ਨੇ ਖਾਲਸਾ ਜੀ। ਕੀ ਪ੍ਰਯੋਜਨ ਸੀ ਮਹਾਰਾਜ ਦਾ ਸਤਸੰਗ ਸ਼ਿਕਾਰ ਖੇਡਣ ਦਾ? ਇੱਕ ਤਾਂ ਸਾਰੇ ਸੂਰਮੇ ਸ਼ਸਤਰਧਾਰੀ ਸੀ। ਵਿੱਦਿਆ ਕਹਿੰਦੀ ਹੈ ਜੇ ਤੂੰ ਮੇਰੇ ਵੱਲ ਨੂੰ ਇੱਕ ਦਿਨ ਮੂੰਹ ਨਹੀਂ ਨਾ ਕਰਦਾ, ਮੈਂ ਤੇਰੇ ਵੱਲ ਦੋ ਦਿਨ ਪਿੱਠ ਰੱਖੂੰਗੀ। ਵਿੱਦਿਆ ਰੋਜ਼ ਸਤਸੰਗ ਅਭਿਆਸ ਚਾਹੁੰਦੀ ਹੈ। ਇਸੇ ਤਰ੍ਹਾਂ ਸ਼ਸਤਰਧਾਰੀ ਸੂਰਮੇ ਨੇ ਖਾਲਸਾ ਜੀ, ਉਹਨਾਂ ਨੂੰ ਵੀ ਸ਼ਸਤਰ ਵਿੱਦਿਆ ਦਾ ਅਭਿਆਸ ਕਰਾਉਣਾ ਕਿ ਨਹੀਂ? ਨਾਲ ਹੀ ਦੋਨੀ ਹੱਥੀਂ ਲੱਡੂ ਨੇ ਮਹਾਰਾਜ ਸਾਹਿਬ ਜੀ ਦੇ ਅਵਤਾਰਾਂ ਦੇ ਹੱਥਾਂ ਤੋਂ ਕਦੇ ਕਿਸੇ ਦਾ ਬੁਰਾ ਨਹੀਂ ਹੋਇਆ ਕਰਦਾ। ਆਪ ਜੀ ਜਿੰਨੇ ਸਤ ਸੰਗਤ ਜੀ ਵਾਸ਼ਨਾ ਕਰਕੇ ਟੇਢੀ ਜੂਨਾਂ ਨੂੰ ਜੀਵ ਗਏ ਹੋਏ ਨੇ, ਉਹਨਾਂ ਦੀ ਕਰਿਆਣ ਵੀ ਕਰ ਰਹੇ ਨੇ ਮਾਰ ਮਾਰ ਕੇ। ਸਾਤੋਂ ਤਾਂ ਆਪ ਦੀ ਨਹੀਂ ਹੁੰਦੀ, ਅਸੀਂ ਕਹਿੰਦੇ ਅਸੀਂ ਵੀ ਸ਼ਿਕਾਰ ਚੜ੍ਹੀਏ, ਮਾਸ ਦੇ ਸਤ ਸੰਗਤ ਜੀ ਸੁਆਦੀ, ਇਹ ਮਨਮਤ ਹੈ। ਸੋ ਜੇ ਹਰਗੋਬਿੰਦ ਸਾਹਿਬ ਜੀ ਨੇ ਸਤਸੰਗ ਜੀ ਸ਼ਿਕਾਰ ਖੇਡਿਆ ਹੈ ਤਾਂ ਆਪਨੇ ਪਰਉਪਕਾਰ ਅਰਥੇ ਔਰ ਸਿੱਖਾਂ ਨੂੰ ਸਤਸੰਗ ਜੀ ਸ਼ਸਤਰਧਾਰੀ ਜਿਹੜੇ ਹਨ ਉਹਨਾਂ ਨੂੰ ਸਤਸੰਗ ਜੀ ਕਸਰਤ ਕਰਾਉਣ ਵਾਸਤੇ ਆਪ ਜੀ ਚੜ੍ਹਦੇ ਪਰਉਪਕਾਰ ਅਰਥੇ
ਜਿੱਤ ਬਾਸਰ ਕੇ ਗ੍ਰਾਮ ਸਥਾਨੇ,
ਜਿੱਥੇ ਬਾਸਰ ਕੇ ਪਿੰਡ ਦਾ ਖਾਲਸਾ ਜੀ ਗੁਰੂ ਅਮਰਦਾਸ ਸਾਹਿਬ ਜੀ ਦਾ ਅਵਤਾਰ ਸਥਾਨ, ਜਿੱਥੇ ਆਪ ਜੀ ਦਾ ਇਸ ਵੇਲੇ ਬਾਹਰ ਬਾਹਰ ਕੋਠਾ ਬਣਿਆ ਸੀ, ਜਿੱਥੇ ਆਪ ਜੀ ਜਾ ਕੇ ਦਾਤੂ ਦੇ ਛਾਤੀ 'ਚ ਲੱਤ ਮਾਰਨ ਤੋਂ ਮਹਾਰਾਜ ਦੇ ਮਾਰੀ ਸੀ ਗੋਇੰਦਵਾਲ ਸਾਹਿਬ ਆ ਕੇ, ਆਪ ਜੀ ਸਤਸੰਗ ਜੀ ਉੱਠ ਕੇ ਜਦੋਂ ਉੱਥੋਂ ਗਏ ਹਨ, ਨਿਮਰਤਾ ਧਾਰ ਕੇ ਰਾਤੋ ਰਾਤ ਚਲੇ ਗਏ ਸੀ, ਉਸ ਕੋਠੇ ਜਾ ਬੈਠੇ ਸੀ। ਇਹ ਪ੍ਰਸੰਗ ਸਤਸੰਗ ਜੀ ਕੱਲ੍ਹ ਨੂੰ ਵਿਚਾਰਾਂਗੇ। ਆਪ ਜਾ ਕੇ ਸਤਸੰਗ ਜੀ ਉੱਥੇ ਬਾਸਰ ਕੇ ਨਗਰ 'ਚ ਬੈਠੇ ਸਨ, ਬਾਹਰ ਬਾਹਰ ਪਸ਼ੂਆਂ ਚਾਰਨ ਵਾਲੇ ਮੁੰਡਿਆਂ ਦਾ ਕੋਠਾ ਸੀ। ਉਸ ਸਥਾਨ ਦੇ ਆਪ ਜੀ ਸਤਸੰਗ ਜੀ ਸਾਹਮਣੇ ਇਲਾਕੇ 'ਚ ਨਾਲੇ ਸ਼ਿਕਾਰ ਖੇਡਿਆ, ਨਾਲੇ ਦਰਸ਼ਨ ਕਰਨਗੇ, ਫਿਰ ਬਾਬਾ ਬੁੱਢਾ ਸਾਹਿਬ ਜੀ ਦੇ ਵੀਰ 'ਚ ਸਥਾਨ ਦੇ ਦਰਸ਼ਨ ਕਰਨਗੇ। ਇਹ ਕਥਾ ਖਾਲਸਾ ਜੀ ਕੱਲ੍ਹ ਨੂੰ ਵਿਚਾਰਾਂਗੇ। ਭੁੱਲਾਂ ਚੁੱਕਾਂ ਮਾਫ਼ ਕਰਨੀਆਂ ਖਾਲਸਾ ਜੀ। ਰਾਗੀ ਸਿੰਘ ਸਾਹਿਬ ਜੀ ਖਾਲਸਾ ਜੀ ਆਏ, ਆਪ ਇਸੇ ਤਰ੍ਹਾਂ ਰਸ ਮਾਣੋ, ਕੀਰਤਨ ਦਾ ਸਤਸੰਗ ਜੀ ਰਸ ਲਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।